ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਮਨ ਮਾਇਆ ਮੈਂ ਫਸ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ ਪ੍ਰਾਨੀ ਰਾਮ ਨਾ ਚਿਤਈ ਮਦ ਮਾਇਆ ਕੈ ਅੰਦਰ ਕਹੋ ਨਾਨਕ ਹਰ ਭਜਨ ਬਿਨ ਪਰਤ ਤਾ ਹੈ ਜਮ ਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋ ਤ੍ਰਾਸ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵਹਿ ਵਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਭਗਵਾਨ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੋ ਉਹਨਾਂ ਦੇ ਕੱਲ ਅਸੀਂ ਸ਼ਲੋਕ ਵਿਚਾਰੇ ਨੇ ਸਿਰਫ ਉਸ ਦਾ ਸੰਖੇਪ ਜਿਹਾ ਭਾਵ ਅਸੀਂ ਕੱਲ ਵਿਚਾਰ ਕੀ ਕੀਤੀ। ਕੱਲ ਹਜ਼ੂਰ ਦਾ ਇਹ ਸਲੋਕ ਅਸੀਂ ਸ਼ੁਰੂ ਕੀਤਾ ਸੀ ਪ੍ਰਾਨੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਤ। ਇਹ ਜੀਵ ਇਹ ਮਨੁੱਖ ਕੁਛ ਵੀ ਚਿੰਤਨ ਨਹੀਂ ਕਰਦਾ ਪਰ ਇਸ ਦੇ ਨਾਲ ਬਿਲਕੁਲ ਮਿਲਦਾ ਅੱਜ ਸ਼ਲੋਕ ਆਇਆ ਪ੍ਰਾਨੀ ਰਾਮ ਨਾ ਚੇਤਈ। ਇਹ ਦੋ ਸ਼ਲੋਕ ਇੱਕ ਜੈਸੇ ਹਜ਼ੂਰ ਕਹਿੰਦੇ ਮਾਇਆ ਦੇ ਨਸ਼ੇ ਵਿੱਚ ਚੂਰ ਹੋਇਆ ਬੰਦਾ ਇਹ ਕੁਛ ਵੀ ਚੇਤੇ ਨਹੀਂ ਕਰਦਾ, ਇਹਨੂੰ ਕੁਛ ਵੀ ਸਲੀਕਾ ਨਹੀਂ। ਸਤਿਗੁਰੂ ਬਚਨ ਕਰ ਰਹੇ ਸਨ ਕੱਲ ਕਹੋ ਨਾਨਕ ਬਿਨ ਹਰ ਭਜਨ, ਪਰਮੇਸ਼ਵਰ ਦੇ ਹਰੀ ਦੇ ਭਜਨ ਤੋਂ ਬਿਨਾਂ परत ताहे जम फंद जेड़ा माया दे मद विच अंध कहे सिमरन तो भी होना है उस दे गल दे विच जम दा फंद पैंदा है कहन तो मुराद उहदे अंदर मौत दा भय टिकिया रहे। हजूर दा अगला बचन सी कि जो सुख पौ चाह है सदा जेड़ा चाहता है मेनू सदीव काल सुख मिले कदी दुख ना व्यापे। ते महाराज कहिंदे ने ओ एक काम करे परमात्मा दी शरण भी चला जाए। सतगुरु कहिंदे ने ए मनुखा जन्म बड़ा दुर्लभ है इस विच जे सुख लोचने ते प्रभु दी शरण विच जा। जो सुख को चाह है सदा शरण राम की लेह कौ नानक सुन रे मना दुर्लभ मानुख देह। अगला बचन सी माया कारण धावगी मूर्ख लोग अजान। मूर्ख बंदा जिंदगी दे मकसद तो अनजान बंदा सिर्फ माया दी खातर भटकदा है। ते हजूर बचन कर रहे सन प्रभु दे भजन तो बिना ओदा सारा जन्म जेड़ा है ओ व्यर्थ चला गया। जेड़ा सी कल अखीर सलूक वाचिया सी जो प्राणी नित दिन भजै जेड़ा मनुख दिन रात परमात्मा दा भजन करदा है सिमरन करदा है रूप राम ते जान उस शरीर नू परमात्मा दा रूप ही जान। कहन तो मुराद ओ उस विच अपेद कहे ते नाल बचन सी हर जन हर अंतर नहीं सिमरन करन वाला प्रभु दा जन हर जन ते खरी विच कोई अंतर नहीं कोई भेद नहीं नानक साची मान। हजूर बचन करने इस गल नू सच समझ के परमेश्वर विच ते परमेश्वर दी इबादत करने वाले विच कोई अंतर नहीं। ऐसा एक श्लोक अगे भी आएगा हजूर दी अमृत बाणी विच असी उस नू वाचांगे। आओ इसे श्लोक नू आधार बना के इस तो अगे आपां चलिए। आप जितने हजूर दे चरणा विच हाजिर हो जितने अपने घरां विच बैठे जां नेट राही किसे भी मुल्क दे किसे खित्ते विच बैठे ए विचार सरवण कर रहे हो करो कृपा साध संगत आशीष बख्शो। गुरु तेग बहादुर सच्चे पातशाह आप कृपा करके अंदर दा टिका बख्शो। जात नाल संबंधित है इसकी तालीम की है समाज विच एदी थां की है परिवार विच एदी जगह की है। गुरु साहब ने इको शब्द वरत्या जो प्राणी कोई भी प्राणी कोई शर्त नहीं कि जिवें कल भी मैं अर्ज कीती सी कि जिस धरती तो आप आए हां जुगां तक ते अज भी कई पछड़े इलाके ऐसे ने जिस विच दलित बंदे नू ना मंदिर भी जान दिता जांदा है ना उनू पंगत विच बैठन दिता जांदा है। अजे भी कहने ऐसे इलाके जिस जगह ते परमात्मा दी इबादत करन दा हक सिर्फ दो तीन बंदियां नू है ब्राह्मण खत्री ते वैश। और उंज गुरु ग्रंथ साहिब जी ने बड़ा क्लियर कह दिता कि हर एक वर्ण दा धर्म बनाया है जिवें योग शब्दन ज्ञान शब्दन वेद शब्दन ब्राह्मण है खत्री शब्दन सूर शब्दन सूदर शब्दन प्राकृत है सर्व शब्दन एक शब्द बड़ी बख्शिश की थी ये जोगी इतने शब्दन का अर्थ की जानिए धर्म शब्द अर्थ एक बार किए सन बहुत ने हजूर कहते जोगी का धर्म है कि अंदरूनी ज्ञान इकट्ठा करना वो अपनी इस मंजिल वाल तुरे ब्राह्मण वेदा का पठन पाठन कर दे खत्री का धर्म बना दिता तू सिर्फ मैदानी जंग जूझने ते शूदर का धर्म है तू बाकियां दी खिदमत करनी है पर गुरु साहब ने तिन्ना दी वख वख तम्मां नू खंडन करके कहन लगे सारियां दा शब्द सारियां दा धर्म इको है ओ है केवल परमात्मा दा नाम। फिर बिनती सुने जोग शब्दन ज्ञान शब्दन वेद शब्दन ब्राह्मण है खत्री शब्दन सूर शब्दन शूदर शब्दन प्राकृत है सर्व शब्दन सारियां दा धर्म सिर्फ इको है सर्व शब्दन एक शब्दन एक शब्दन का अर्थ जपो ता एको नामा सर्व शब्दन एक शब्दन जेको जाने पियो जेड़ा इस गल समझ गया नानक ताका दास कह सोई निरंजन दे मैं उस दा दास हां। मैं ता बेनती की भी एक ता गुरमत विच ए कोई कंडीशन नहीं कि तेरा पिछोकड़ की है इवन घराना छदो गुरमत विच जदो बंदा मथा टेक दे क्षमा करो उसका एक मिनट जेड़ा पहला बीते है ओदा भी कोई संबंध नहीं तू आज तो नवी जिंदगी जीनी शुरू कर फिर बेनती सुनो दोबारा रिपीट करा पर ए नहीं जान बूझ के बावरे ते काज बिगाड़े बार बार बंदा भूल करे गुरु बख्शन इतने जोर ने शब्द वर्त्या जो प्राणी नित दिन भजे जेड़ा इंसान दिन रात सिमरन करदा है कि ए एक सिर्फ अलंकार है रात नूं तां आपां सोने जिने तां कहांगे चलो नाम चलदा है चेतना विच खण पर गुरु तेग बहादुर साहिब कहिंदे रात नूं भी जिहड़ा जपे इस एक बार दास ने बेनती कीती सी क्योंकि आग विच काफी संगत शब्द का अभ्यास करने वाली बैठी है कोई अंतर जामता नहीं चेहरे से पता लग जाता है पर बेनती एक बार कीती सी जिहड़ा शब्द है आपा रचना नाल जापने कल ही आपा पढ़िया परसों जेवा गुण गोबिंद भजो ए शब्द इनी कृपा वरतांदा है कि भावे असी शरीरक तौर ते कुछ कीता साडी बॉडी दा सौंदा है पर शब्द जेड़ा ओ सुत्या होया भी अपना काम करी जांदा है इनू फिर बेनती नूं ध्यान नाल सुनो कि सुत्या होया भी अपना काम करदा है एक बार दास ने श्लोक अर्ज किया कि पहले पैरे फुलड़ा फल पी पछा रात जो जगन लहन से साई कनो दास बाबा फरीद साहब का ए श्लोक है पहला पैर रात दा उंज वैसे दे अंतरीव अर्थ भी कर दिया कि जिंदगी दा पहला पैर बचपन से अखीरला पैर ओ बुढ़ेपा पर असल ਇਹਦੇ ਅਰਥ ਕਰਦੇ ਗੁਰਮੁਖ ਨੇ ਕੀਤੇ ਕਿ ਜਿਹੜਾ ਪਹਿਲਾ ਪੈਰ ਮੰਨ ਲਓ ਅਸੀਂ ਰਾਤ ਨੂੰ ਸੌਣ ਲੱਗੇ ਹਾਂ ਸ਼ਬਦ ਪੜ੍ਹਦੇ ਸ਼ਬਦ ਕਰਦੇ ਸੌਂ ਗਏ ਹੁਣ ਉਹ ਜਿਹੜਾ ਸ਼ਬਦ ਪੜ੍ਹਦਿਆਂ ਨੀਂਦ ਆ ਗਈ ਯਾਦ ਰੱਖਿਓ ਉਹ ਸ਼ਬਦ ਨਹੀਂ ਸੌਵੇਗਾ ਉਹ ਸ਼ਬਦ ਰਾਤ ਨੂੰ ਆਪਣਾ ਕੰਮ ਅਚਨਚੇਤ ਕਰੀ ਜਾਏਗਾ ਉਹ ਫੁੱਲ ਤਿਆਰ ਹੋ ਗਿਆ ते आप सब नू पता है फुल पहला हुंदा है फल बाद विच बनदा है पहला पैर जदो जपदिया जपदिया तू सुता ओ शब्द सुत्या भी काम करेगा जदो सवेरे उठेगा सच एवे शब्द बदो बदी तेरे सीने चो तेरे मुख चो निकलेगा रात दा बनिया होया फुल सवेर तक रात दा एक फल बन जाएगा सतगुरु ने प्रोसेस गया सारी रात दा इनू विचला हिस्सा कटना नहीं फिर पहला पैर ते पिछले पैर विचला नहीं ਨਹੀਂ ਮਹਾਰਾਜ ਕਹਿੰਦੇ ਪਹਿਲਾ ਪੈਰ ਫੁੱਲ ਹੈ ਪਛਲ ਪੈਰ ਫਲ ਬਣ ਗਿਆ ਪਹਿਲਾ ਪੈਰ ਹੈ ਫੁੱਲੜਾ ਫਲ ਕੀ ਪੱਛਾ ਰਾਤ ਜੋ ਜਗਨ ਲਖਾਈ ਲਾਂਸੋ ਸਾਈ ਕੰਨੋ ਦਾਤ ਪੂਰੀ ਬੋਡੀ ਤਾਂ ਸੁਣਦੀ ਸੀ ਸਾਡੀ ਚੇਤਨਾ ਤੋਂ ਬਿਨਾਂ ਵੀ ਬੋਡੀ ਕੰਮ ਕਰੀ ਜੇ ਸਾਨੂੰ ਨਹੀਂ ਮੰਨ ਲਓ ਹੁਣ ਆਹ ਜਿਹੜਾ ਜਿਉਂਦੇ ਸੀ ਹੁਣ ਜਾਗਦੇ ਕਰਨੇ ਪਏ ਸਾਡਾ ਹਰ ਵੇਲੇ ਸਵਾਸ ਵੀ ਧਿਆਨ ਥੋੜਾ ਰਹਿੰਦਾ ਪਰ ਸਵਾਸ ਚੱਲ ਰਿਹਾ हर वेले साडा दिल दी धड़कन नाल ख्याल नहीं पर धड़कन चल रही है हर वेले साडा जेड़ा ਉਹ ਜਿਹੜੇ ਬੋਡੀ ਦੇ ਅੰਦਰਲੇ ਕਿੱਸੇ ਨੇ ਜਾਂ ਅੰਗ ਨੇ ਇੰਟਰਨਲ ਪਾਰਟ ਨੇ, ਉਹਨਾਂ ਵੱਲ ਸਾਡਾ ਕੋਈ ਧਿਆਨ ਨਹੀਂ। ਉਹ ਸਾਡੇ ਬਿਨਾਂ ਧਿਆਨ ਤੋਂ ਵੀ ਜਾਗਦਿਆਂ ਵੀ ਚੱਲਣਗੇ, ਸੁੱਤਿਆਂ ਵੀ ਚੱਲਣਗੇ। ਮੈਂ ਇਸ ਕਰਕੇ ਇੱਕ ਬੇਨਤੀ ਕਰਨਾ ਹੁੰਦਾ ਕਿ ਦੇਖੋ ਸ਼ਬਦ ਜੀ ਦੇ ਅੰਦਰ ਚੱਲ ਜਾਏ। ਪਿਆਰਿਓ, ਤੁਸੀਂ ਸ਼ਬਦ ਸੌਣ ਦੀ ਗੱਲ ਕਰਦੇ ਹੋ, ਕਿਵੇਂ ਚੱਲਦਾ? ਸ਼ਬਦ ਤਾਂ ਉੱਥੇ ਜਾਂਦਾ ਜਿੱਥੇ ਬੋਡੀ ਨਹੀਂ ਜਾਂਦੀ। ਸ਼ਬਦ ਕੋਈ ਕੱਲਾ ਅੱਖਰ ਵਾਲੀ ਕਹਾਣੀ ਥੋੜਾ ਹੈ। ਹੁਣ ਜੇ ਅਸੀਂ ਕਹੀਏ ਵੀ ਸੁੱਤਿਆਂ ਨਹੀਂ ਚੱਲਣਾ, ਬੰਦਾ ਸੌਂ ਗਿਆ, ਤੇ ਫਿਰ ਇਹਦੇ ਅਰਥ ਕੀ ਕਰਾਂਗੇ? ਜੇ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਸ਼ਬਦ ਜਿਹੜਾ ਹੈ ਉਹ ਸੁੱਤਿਆਂ ਵੀ ਆਪਣਾ ਕੰਮ ਕਰੇਗਾ, ਪਰ ਗੁਰਮੁਖੋ ਇਹ ਗੁਰ ਪ੍ਰਸਾਦ ਤੇ ਅਭਿਆਸ ਕਹਿ, ਕੱਲਾ ਅਭਿਆਸ ਵੀ ਕੁਛ ਨਹੀਂ ਕਰਦਾ ਜਿੰਨੀ ਦੇਰ ਤੱਕ ਉਹਦੀ ਕਿਰਪਾ ਨਹੀਂ ਹੁੰਦੀ, ਉਹਦੀ ਬਖਸ਼ਿਸ਼ ਜ਼ਰੂਰੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹੜਾ ਪ੍ਰਾਣੀ ਦਿਨੇ ਵੀ ਜਪਦਾ ਹੈ, ਰਾਤ ਵੀ ਜਪਦਾ ਹੈ। ਹੁਣ ਕਈ ਵਾਰੀ ਕਈ ਸੱਜਣ ਜ਼ਬਾਨ ਤੋਂ ਨਹੀਂ ਬੋਲਦੇ, ਪਰ ਅੰਦਰ ਤਾਂ ਨਾਮ ਚੱਲਦਾ। ਗੁਰੂ ਗ੍ਰੰਥ ਸਾਹਿਬ ਵਿੱਚ ਇਵਨ ਕਿ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਗੁਰਸਿੱਖ ਖੇਤੀ ਕਰਦਾ, ਦੁਕਾਨ ਤੇ ਬੈਠਾ, ਕੋਈ ਕੰਮ ਕਿਰਤ ਕਰ ਰਿਹਾ, ਕਹਿੰਦੇ ਨੇ ਉਹਦੇ ਬੁੱਲ ਕੋਈ ਨਹੀਂ ਖਿਲਦੇ, ਪਰ ਮਤ ਸਮਝਿਓ ਜਾਪ ਨਹੀਂ ਕਰ ਰਿਹਾ, ਉਹਦੇ ਚੁੱਪ ਚਪੀਤਾ ਵੀ ਅੰਦਰ ਨਾਮ ਚੱਲਦਾ ਹੈ। ਇਹ ਭਾਈ ਸਾਹਿਬ ਦੀ ਇੱਕ ਪੌੜੀ ਹੈ। ਗੁਰਸਿੱਖੀ ਗੁਰਸਿੱਖ ਸੁਣ, ਅੰਦਰੋਂ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਖੋਲਾ। ਉਹਦੇ ਵਿੱਚ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਵਾਹਿਗੁਰੂ ਗੁਰ ਸ਼ਬਦ ਲੈ ਤਿਰਮ ਪਿਆਲਾ ਚੁੱਪ ਚ ਬੋਲਾ। ਹੁਣ ਚੁੱਪ ਚ ਬੋਲਾ ਇੱਕ ਅਵਸਥਾ, ਭਾਈ ਸਾਹਿਬ ਕਹਿ ਰਹੇ ਇਹਨੂੰ। ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਕਹਿੰਦੇ ਬਿਨ ਜੇਵਾ ਜੋ ਜਪੈ ਹਿਆਏ, ਜਿਹੜਾ ਜ਼ਬਾਨ ਤੋਂ ਬਿਨਾਂ ਅੰਦਰ ਸਿਮਰਨ ਚੱਲ ਰਿਹਾ। ਅਸਲ ਚ ਜ਼ਬਾਨ ਨੂੰ ਅਸੀਂ ਸਿਮਰਨ ਜ਼ਰੂਰ ਕਹਿੰਦੇ ਹਾਂ, ਚੇਤਨਾ ਵਿੱਚ ਯਾਦ ਆਉਂਦੀ ਏ। ਜ਼ਬਾਨ ਤੋਂ ਜਦੋਂ ਬੋਲਿਆ ਜਾਂਦਾ ਜਾਪ ਹੀ ਹੁੰਦਾ ਹੈ। ਸਿਮਰਨ ਤਾਂ ਅਗਲੀ ਅਵਸਥਾ ਬਣਦੀ ਏ, ਜਦੋਂ ਜਾਪ ਪੂਰਾ ਹੋ ਜਾਂਦਾ ਤੇ ਜਪਿਆ ਹੋਇਆ ਸਿਮਰਨ ਹੋ ਜਾਂਦਾ। ਇਹ ਗੁਰਮੁਖ ਪਿਆਰੇ ਬੜੀ ਸੋਹਣੀ ਉਦਾਹਰਨ ਦਿੰਦੇ ਸਨ। ਚੰਗੀ ਲੱਗੀ ਹੈ ਤਾਂ ਦੁਨਿਆਵੀ ਨਾ। ਹੁਣ ਇਥੋਂ ਦੇ ਜਿਹੜੇ ਬੱਚੇ ਨੇ, ਇਹਨਾਂ ਨੂੰ ਤੁਸੀਂ ਪੰਜਾਬੀ ਚ ਪਹਾੜੇ ਪੁੱਛ ਕੇ ਦੇਖੋ, ਇਹਨਾਂ ਨੂੰ ਯਾਦ ਨਹੀਂ ਕੋਈ ਪਹਾੜਾ। ਇਹਨਾਂ ਨੂੰ ਕਹੋਗੀ ਤੂੰ 9 ਤੱਕ ਦਾ ਸੁਣਾ, 10 ਦਾ ਸੁਣਾ, ਦੂਣੀ ਦੇ ਹੀ ਕਹਿ ਦਿਓ, ਨਹੀਂ ਉਹਨੂੰ। ਪਰ ਆਹ ਵਿੱਚ ਜਿਹੜੇ ਬਜ਼ੁਰਗ ਬੈਠੇ ਉਹ ਪਹਾੜੇ ਪੜਿਆ ਨੂੰ ਕਈ ਸਾਲ ਹੋ ਗਏ, ਇਹ ਵੀ ਪਤਾ ਵੀ ਸਕੂਲ ਵਿੱਚ 1 ਘੰਟਾ ਨਿਰੰਤਰ ਹਰ ਕਲਾਸ ਵਿੱਚ ਵੱਖਰਾ ਵੱਖਰਾ ਸਿਲੇਬਸ ਹੁੰਦੀ, 5 ਤੱਕ, ਹੁਣ 10 ਤੱਕ ਪਹਾੜੇ, 15 ਤੱਕ, ਤਕਰੀਬਨ 20 ਤੱਕ ਜਾਂਦੇ ਸਨ ਰੋਜ਼ਾਨਾ 1 ਘੰਟਾ। ਇੱਕ ਅੱਗੇ ਬੋਲਦਾ ਸੀ ਬਾਰੀ ਕਲਾਸ, ਸਾਰੀ ਕਲਾਸ ਉੱਚੀ, ਤੇ ਮਾਸਟਰ ਕਹਿੰਦਾ ਸੀ ਕਿ ਕੋਈ ਵੀ ਚੁੱਪ ਨਾ ਕਰਿਓ, ਉੱਚੀ ਤਰ੍ਹਾਂ ਬੋਲਿਓ, ਉੱਚੀ ਜ਼ਬਾਨ ਚ ਬੋਲਿਓ, ਉੱਚੀ ਆਵਾਜ਼ ਚ ਬੋਲਿਓ। ਹੁਣ ਕਈ ਸਾਲ ਹੋ ਗਏ ਨੇ ਉਹ ਪਹਾੜੇ, ਅਸੀਂ ਕੁਝ ਦਿਨ ਅਭਿਆਸ ਕੀਤਾ, ਉਹ ਪਹਾੜੇ ਰੋਜ਼ ਘੰਟਾ ਘੰਟਾ ਬੋਲਦੇ ਰਹੇ, ਕਿੰਨੇ ਸਾਲ ਲੰਘ ਚੁੱਕੇ ਨੇ। ਅੱਜ ਵੀ ਤੁਸੀਂ 16 ਦਾ ਪੁੱਛੋ, 15 ਦਾ ਪੁੱਛੋ, 1 ਦਿਨ ਚ ਬਿਨਾਂ ਕੁਝ ਹਿਸਾਬ ਕਿਤਾਬ ਕੀਤਿਆਂ ਦੱਸੋਗੇ। ਕਿਉਂ? ਕਿਉਂਕਿ ਉਹ ਭਾਵੇਂ ਵਿਦਿਆ ਸੀ, ਉਸ ਵਿਦਿਆ ਨੂੰ ਵਾਰ 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 ਜ਼ਬਾਨ ਚ ਬੋਲਿਆ, ਸੱਚ ਏਵੇ ਉਹ ਕੌਂਸ਼ੀਅਸ ਮਾਇੰਡ ਤੋਂ ਸਭ ਕੌਂਸ਼ੀਅਸ ਚਲਾ ਗਿਆ, ਸੁਚੇਤ ਤੋਂ ਅਚੇਤ ਵੀ ਚਲਾ ਗਿਆ। ਤੇ ਅੱਜ ਜਦੋਂ ਯਾਦ ਕਰੋਗੇ ਇੱਕੋ ਦਮ ਅੰਦਰੋਂ ਪਹਾੜਾ ਨਿਕਲੇਗਾ। ਗੁਰਮੁਖੋ ਕਦੀ ਬੋਲਿਆ ਸੀ ਉਹ ਚਿੰਤਨ ਦਾ ਹਿੱਸਾ ਬਣ ਗਿਆ। ਇਸੇ ਤਰ੍ਹਾਂ ਜਿਹੜਾ ਰੋਜ਼ ਗੁਰੂ ਗੁਰੂ ਜਪਦਾ ਹੈ, ਉਹਦਾ ਬੋਲਿਆ ਹੋਇਆ ਇੱਕ ਦਿਨ ਜ਼ਿੰਦਗੀ ਦਾ ਸਿਮਰਨ ਦਾ ਹਿੱਸਾ ਬਣ ਜਾਂਦਾ, ਉਹ ਅੰਦਰ ਚੱਲੇਗਾ ਸ਼ਬਦ। ਮੈਂ ਕਰਕੇ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਦੇ ਉੱਤਰ, ਕਿਉਂਕਿ ਗੱਲਾਂ ਬੜੀਆਂ ਬਚਕਾਨੀਆਂ ਹੁੰਦੀਆਂ ਨੇ ਜੀ ਅੱਜ ਕੱਲ ਸਾਡੇ ਸਿੱਖ ਜਗਤ, ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ। ਇੱਕ ਤਾਂ ਮੈਂ ਬੇਨਤੀ ਕਰਾਂ, ਕਿਵੇਂ ਦਾ ਉੱਤਰ ਕਦੀ ਕੋਈ ਵਿਦਵਾਨ ਨਹੀਂ ਦੇ ਸਕਦਾ ਜਿੰਨੀ ਦੇਰ ਤੱਕ ਹੱਡਾਂ ਨਾਲ ਕਮਾਇਆ ਨਹੀਂ ਜਾ। ਇਹਦਾ ਮੈਂ ਕੀ ਉੱਤਰ ਦੇ ਦਿਆਂਗਾ? ਹਰ ਸਵਾਲ ਦਾ ਉੱਤਰ ਸੁਣਿਆ ਪਰਮਾਰਥ ਵਿੱਚ। ਪਰ ਗੁਰੂ ਸਾਹਿਬ ਜੀ ਨੇ ਕਿਹਾ ਦਿਨ ਰਾਤ ਚੱਲਦਾ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਚ ਇੱਕ ਸੰਵਾਦ ਹੈ ਤੇ ਇੱਕ ਜਗਿਆਸੂ ਇੱਕ ਪਹੁੰਚਿਆ। ਜਗਿਆਸੂ ਦਾ ਸਵਾਲ ਹੈ ਵੀ ਮੈਂ ਤੈਨੂੰ ਕਦੀ ਜ਼ਬਾਨ ਤੋਂ ਬੋਲਦਿਆਂ ਨਹੀਂ ਦੇਖਿਆ। ਆਪ ਸਭ ਨੂੰ ਸਲੋਕ ਚੇਤੇ ਮੈਂ ਪੂਰੇ ਨਹੀਂ ਲਾਂਗਾ, ਸਿਰਫ 2 ਸਲੋਕ ਜੋ ਕਬੀਰ ਸਾਹਿਬ ਨੇ ਕੋਟ ਕੀਤੇ ਤੇ ਉਹਨੂੰ ਫਿਰ ਭਗਤ ਨਾਮਦੇਵ ਜੀ ਨੇ ਉਸ ਘਟਨਾ ਨੂੰ ਪੂਰਾ ਰਾਮਕਲੀ ਰਾਗ ਵਿੱਚ ਲਿਖਿਆ। ਪ੍ਰਸ਼ਨ ਕਰਤਾ ਤਰਲੋਚਨ ਜੀ ਹੈ, ਉਹ ਕਹਿੰਦੇ ਨੇ ਵੀ ਮੈਂ ਕਦੀ ਦੇਖੇ ਨੀ ਤੈਨੂੰ ਰਾਮ ਜਪਦੇ, ਕੱਪੜੇ ਰੰਗੀ ਜਾਣਾ, ਕੱਪੜੇ ਸੀ ਜਾਣਾ। ਉਹ ਕਹਿੰਦਾ ਤੈਨੂੰ ਪਤਾ ਵੀ ਨੀ ਲੱਗਣਾ ਤੂੰ ਅਜੇ ਮੁੱਖ ਤੋਂ ਰਾਮ ਰਾਮ ਬੋਲਿਆ। ਸਵਾਲ ਕਰਨ ਵਾਲੇ ਨੂੰ ਕਹਿੰਦੇ ਤੂੰ ਬੋਲ। ਆਪਾਂ ਪੜ੍ਹਨੇ ਆ ਕਿ ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ ਕਾਹੇ ਚੀਪੋ ਛਾਇਲ ਰਾਮ ਨਾ ਲਾਵੋ ਚੀਤ। ਨਾਮਾ ਕਹੇ ਤਲੋਚਨਾ ਮੁੱਖ ਤੇ ਰਾਮ ਸੰਭਾਲ। ਫਿਰ ਬੇਨਤੀ ਸੁਣੋ, ਇਹਦਾ ਮਤਲਬ ਕਿ ਪ੍ਰਸ਼ਨ ਕਰਨ ਕਰ ਵਾਲੇ ਦੀ ਅਵਸਥਾ ਉਹ ਨਹੀਂ। ਭਗਤ ਤੁਹਾਨੂੰ ਕਹਿ ਰਿਹਾ ਅਜੇ ਜਿਸ ਅਵਸਥਾ ਚ ਮੈਂ ਖੇਡਣਾ ਪਿਆ ਤੈਨੂੰ ਵਕਤ ਲੱਗੇਗਾ, ਮਿਹਰ ਹੋਵੇਗੀ, ਪਰ ਸ਼ੁਰੂਆਤ ਮੁੱਖ ਤੋਂ ਰਾਮ ਬੋਲ ਤਾਂ ਸਹੀ, ਫਿਰ ਤੈਨੂੰ ਪਤਾ ਲੱਗੇਗਾ ਵੀ ਬਿਨਾਂ ਬੋਲਣ ਤੋਂ ਕਿਵੇਂ ਚੱਲਦਾ। ਉੱਤਰ ਉਹਨੂੰ ਦੇ ਰਿਹਾ ਕਿ ਨਾਮਾ ਕਹੇ ਤਲੋਚਨਾ ਮੁੱਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਦਾ। ਮੈਂ ਇੱਕ ਬੇਨਤੀ ਕਰਾਂਗਾ, ਜਿਹੜਾ ਪ੍ਰਾਣੀ ਜਿਹਦੇ ਅੰਦਰ ਦਿਨ ਰਾਤ ਸ਼ਬਦ ਚੱਲਣ ਲੱਗ ਪਏ ਉਹ ਤਾਂ ਨਬਜ ਪਕੜ ਕੇ ਖਲੋਵੇ ਤੇ ਨਬਜ ਵਿੱਚੋਂ ਵੀ ਵਾਹਿਗੁਰੂ ਸੁਣਾਈ ਦੇਣ ਲੱਗ ਪੈਂਦਾ। ਸਰੀਰ ਦੀ ਕਿਸੇ ਹਰਕਤ ਨੂੰ ਇਕਾਗਰਤਾ ਨਾਲ ਸੁਣੇ ਤੇ ਅੰਦਰੋਂ ਨਾਮ ਸੁਣਾਈ ਰਹੇਗਾ। ਹਜ਼ੂਰ ਕਹਿੰਦੇ ਜਿਹੜਾ ਪ੍ਰਾਣੀ ਦਿਨ ਰਾਤ ਜਪਦਾ ਹੈ ਰੂਪ ਰਾਮ ਤੇ ਜਾਣ, ਉਹ ਪ੍ਰਭੂ ਦਾ ਰੂਪ ਹੈ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ, ਮੇਰੀ ਗੱਲ ਸੱਚ ਮੰਨ, ਪ੍ਰਭੂ ਤੇ ਪ੍ਰਭੂ ਦੇ ਸੇਵਿਚ ਕੋਈ ਅੰਤਰ ਨਹੀਂ। ਤੇ ਚਾਹੀਦਾ ਵੀ ਐਸਾ ਹੈ। ਇੱਕ ਸਿਰਫ ਅਸੀਂ ਭਗਤ ਜੀ ਦਾ ਲੈ ਲੈਂਦੇ, ਭਾਵੇਂ ਉਹ ਆਪੇ ਆਪ ਸਵਾਲ ਕਰਕੇ ਆਪੇ ਖੰਡਨ ਕਰਦੇ ਆ। ਉਹ ਕਹਿੰਦੇ ਮਨ ਚ ਕਿ ਪ੍ਰਮਾਤਮਾ ਆਪਣੇ ਸੇਵਕ ਦੀ ਕਦਾ ਨਹੀਂ ਮੋੜਦਾ, ਹਰ ਜਨ ਰਾਖੇ ਗੁਰ ਗੋਬਿੰਦ ਗਲੇ ਨਾਲ ਲਾ ਕੇ ਰੱਖਦਾ। ਕਹਿੰਦੇ ਮਨ ਚ ਆਇਆ ਸ਼ਾਇਦ ਆ ਇੱਕ ਦਾ ਰੋੜਾ ਬਣ ਜਾ, ਤੁਹਾਨੂੰ ਸਭ ਨੂੰ ਸ਼ਬਦ ਚੇਤੇ, ਸ਼ਾਇਦ ਇੱਕ ਦਾ ਰੋੜਾ ਬਣ ਜਾ ਹਰਜਨ ਹੋ ਜਾਣਾ। ਫਿਰ ਕਹਿੰਦੇ ਮਨ ਚ ਆਇਆ ਠੋਕਰ ਤੇ ਖਾਂਦਾ ਪਰ ਤਗੜੇ ਦੀ ਖਾਂਦਾ, ਮਾਰਿਆਂ ਨੂੰ ਠੋਕਰ ਮਾਰਦਾ, ਤਗੜੇ ਦੀ ਜੁੱਤੀ ਜਰ ਲੈਂਦਾ, ਨੰਗੇ ਪੈਰਾਂ ਵਾਲੇ ਨੂੰ ਜ਼ਖਮੀ ਕਰ ਦਿੰਦਾ। ਤੇ ਮਨ ਚ ਆਇਆ ਮਿੱਟੀ ਬਣ ਜਾ, ਮਿੱਟੀ ਤੇ ਸਭ ਦੇ ਪੈਰਾਂ ਥੱਲੇ ਰਹਿੰਦੀ, ਸੱਚ ਵੀ ਨਹੀਂ ਮਾਰਦੀ। ਕਹਿੰਦੇ ਨੇ ਮਿੱਟੀ ਚ ਵੀ ਇੱਕ ਔਗਣ ਹੈ, ਜਿੰਨੀ ਦੇਰ ਤੱਕ ਉੱਠਣ ਦਾ ਟਾਈਮ ਨਹੀਂ ਮਿਲਦਾ ਸਭ ਦੇ ਪੈਰਾਂ ਥੱਲੇ, ਜਿੱਦਣ ਥੋੜੀ ਜਿਹੀ ਹਵਾ ਮਿਲਣ ਦੀ ਦੇਰ ਸਾਰਿਆਂ ਦੇ ਸਰੀਰ ਦਾਗੀ ਕਰ ਦਿੰਦੀ। ਉੱਠੀ ਨਹੀਂ ਤਾਂ ਹੀ ਨਹੀਂ ਮਰਦਾ ਨਾ, ਹਵਾ ਮਿਲੀ ਤੇ ਸਾਰਿਆਂ ਦੇ ਕੱਪੜੇ ਭਰ ਦਿੱਤੇ। ਕਹਿੰਦੇ ਕਈ ਬੰਦੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਵਕਤ ਤੇ ਹਾਲਾਤ ਉੱਠਣ ਨਹੀਂ ਦਿੰਦੇ, ਮਜਬੂਰ ਹੋ ਕੇ ਹੱਥ ਜੋੜਦੇ ਆ, ਜਿੱਦਣ ਥੋੜੀ ਜਿਹੀ ਹਵਾ ਮਿਲੇ ਚੇਤੇ ਰੱਖਿਓ ਲੋਕਾਂ ਦੀਆਂ ਪੱਗਾਂ ਨੂੰ ਹੱਥ ਪਾਉਂਦੇ ਆ। ਉਹਨਾਂ ਨੂੰ ਸਮਾਂ ਨਹੀਂ ਨਾ ਮਿਲਿਆ, ਮਿੱਟੀ ਨੂੰ ਉੱਠਣ ਦਾ ਵਕਤ ਨਹੀਂ ਮਿਲਿਆ। ਕਹਿਣ ਲੱਗੇ ਚੱਲ ਮਿੱਟੀ ਵਰਗੇ ਨਹੀਂ ਪਾਣੀ ਵਰਗੇ ਹੋ ਜਾਈਏ। ਪਾਣੀ ਤਾਂ ਨਿਵਾਨ ਨੂੰ ਚੱਲਦਾ ਹੈ, ਪਰ ਕਹਿੰਦੇ ਨੇ ਉਹਦੇ ਵਿੱਚ ਵੀ ਇੱਕ ਨੁਕਸ ਹੈ। ਸਰਦੀ ਦੀ ਸੰਗਤ ਮਿਲਦੀ ਜੰਮ ਜਾਂਦਾ, ਗਰਮੀ ਦੀ ਸੰਗਤ ਮਿਲਦੀ ਉਹ ਉਬਾਲੇ ਮਾਰਦਾ। ਕਹਿੰਦੇ ਪਰਮਾਤਮਾ ਦਾ ਸੇਵਕ ਨਾ ਰੋੜੇ ਵਰਗਾ, ਨਾ ਮਿੱਟੀ ਵਰਗਾ, ਨਾ ਪਾਣੀ ਵਰਗਾ, ਹਰੀ ਤਾਂ ਜੰਮ ਤਾਂ ਕੇਵਲ ਹਰੀ ਵਰਗੇ ਚਾਹੀਦਾ ਹੈ। ਅਸੀਂ ਇਹ ਸਲੋਕ ਪੜ੍ਹਨੇ, ਕਬੀਰ ਰੋੜਾ ਹੋਏ ਰਹੋ ਵਾਚਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਛੀ ਕੋ ਦੁਖ ਦੇ, ਪੰਛੀ ਪੰਛ ਤੇ ਚੱਲਣ ਵਾਲਾ ਰਾਹੀ ਬਟਾਊ, ਪੰਛੀ ਕੋ ਦੁਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਕਬੀਰ ਖੇ ਹੋਈ ਤੋ ਕਿਆ ਭਇਆ, ਜੋੜ ਲਾਗੈ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਕਬੀਰ ਪਾਣੀ ਹੋਆ ਤੋ ਕਿਆ ਭਇਆ, ਚੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ। ਪਰ ਚੇਤੇ ਰੱਖਿਓ ਸਵਾਲ ਫਿਰ ਨੀ ਕਬੀਰ ਜੀ ਨੇ ਕੁੰਡੀ ਨੀ ਖੋਲੀ, ਉੱਥੇ ਖਿਲਾਰ ਦਿੱਤਾ। ਬਾਣੀ ਇੱਕ ਸ਼ਬਦ ਦੂਜੇ ਦੇ ਅਰਥ ਕਰ ਰਿਹਾ। ਹੁਣ ਉੱਥੇ ਕਬੀਰ ਜੀ ਨੇ ਕਿਹਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਖਰੀ ਵਰਗਾ ਚਾਹੀਦਾ, ਪਰ ਇਹ ਨੀ ਦੱਸਿਆ ਖਰੀ ਵਰਗਾ ਕਿਵੇਂ ਹੋਵੇ। ਮੈਨੂੰ ਇੰਜ ਲੱਗਦਾ ਉਸ ਸਲੋਕਾਂ ਦਾ ਉੱਤਰ ਗੁਰੂ ਤੇਗ ਬਹਾਦਰ ਦੇ ਰਹੇ ਨੇ, ਜੋ ਪ੍ਰਾਣੀ ਨਿਤ ਦਿਨ ਚ ਭਜੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਖਰੀ ਵਰਗਾ ਚਾਹੀਦਾ ਖਰੀ ਦਾ ਦਾਸ, ਪਰ ਜਿਹੜਾ ਉਹਨੂੰ ਜਪੇਗਾ ਉਸ ਵਰਗਾ ਹੋਵੇਗਾ। ਅੱਗੇ ਵੀ ਇਹ ਸਲੋਕ ਆਉਣਾ, ਫਿਰ ਅਸੀਂ ਇਹਨੂੰ ਹੋਰ ਡਿਟੇਲ ਨਾਲ ਦੇਖਾਂਗੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਖਾ, ਜੋ ਜਲ ਤਰੰਗ ਉੱਠੇ ਬਹੁ ਭਾਂਤੀ ਫਿਰ ਥੱਲੇ ਥੱਲ ਸਮਾਇਦਾ। ਬੜੀਆਂ ਘਟਨਾਵਾਂ ਐਸੀਆਂ ਨੇ ਜਿੱਥੇ ਹਜ਼ੂਰ ਇੱਕ ਸੇਵਕ ਨੂੰ ਕਹਿ ਦਿੰਦੇ ਆ ਤੂੰ ਮੇਰਾ ਰੂਪ ਹੋ ਗਿਆ ਹੈ। ਆਪ ਦੇਖੋ ਭਾਈ ਪਾਰੋ ਜੀ ਪਰਮਹੰਸ, ਭਾਈ ਪਾਰੋ ਪਰਮਹੰਸ ਗੁਰੂ ਅੰਗਦ ਸਾਹਿਬ ਜੀ ਵੇਲੇ ਆਏ, ਗੁਰੂ ਅਮਰਦਾਸ ਜੀ ਵੇਲੇ ਇੰਨੀ ਬਖਸ਼ਿਸ਼ ਹੋ ਗਈ, ਡੱਲਾ ਇਹਨਾਂ ਦਾ ਪਿੰਡ ਸੀ ਜੀ, ਉਸ ਇਲਾਕੇ ਦੀ ਸੰਗਤ ਹੋਣੀ ਹੈ ਸੁਲਤਾਨਪੁਰ ਦੇ ਨੇੜੇ। ਭਾਈ ਸਾਹਿਬ ਰੋਜ਼ਾਨਾ ਘੋੜੀ ਤੇ ਗੋਇੰਦਵਾਲ ਸਾਹਿਬ ਦਰਸ਼ਨ ਕਰਨ ਆਉਂਦੇ ਸਨ, ਤੇ ਜਿਹੜਾ ਦੀਵਾਲੀ ਤੇ ਵੈਸਾਖੀ ਦਾ ਮੇਲਾ ਹੈ, ਆਪ ਜੀ ਨੂੰ ਪਤਾ ਹੋਵੇ ਜਿਹੜਾ ਸਰਬੱਤ ਖਾਲਸੇ ਦਾ ਰੂਪ ਧਾਰਨ ਕਰ ਗਿਆ, ਇਹਦੀ ਸ਼ੁਰੂਆਤ ਭਾਈ ਪਾਰੋ ਪਰਮਹੰਸ ਨੇ ਕਰਾਈ ਸੀ। ਇਹਨਾਂ ਨੂੰ ਪਰਮਹੰਸ ਦੀ ਪਦਵੀ ਸੀ ਗੁਰੂ ਘਰੋਂ ਬਣੀ, ਤੇ ਇਹ ਸਵਾਲ ਪੁੱਛਣ ਆਏ ਸਨ ਗੁਰੂ ਅੰਗਦ ਸਾਹਿਬ ਜੀ ਨੂੰ ਕਿ ਪਰਮਹੰਸ ਕੌਣ ਹੁੰਦਾ। ਮੈਂ ਡਿਟੇਲ ਚ ਨਹੀਂ, ਮਹਾਰਾਜ ਨੇ ਸਮਝਾ ਦਿੱਤਾ ਕਿ ਪਰਮਹੰਸ ਹੋਵੇ ਜਿਹੜਾ ਦੇਹ ਵਿਚ ਰਹਿ ਕੇ ਵਿਦੇਹੀ ਹੋ ਜਾਂਦਾ, ਪਰਮਹੰਸ ਹੋਵੇ ਜਿਹੜਾ ਸੁਰਤੀ ਦੀ ਚੁੰਝ ਨਾਲ ਦੁਰਮਤ ਨੂੰ ਛੱਡ ਦਿੰਦਾ, ਗੁਰਮਤ ਨੂੰ ਕਮਾ ਲੈਂਦਾ। ਪਰਮਹੰਸ ਹੋਵੇ ਸੱਚ ਇਹਵੇ ਕਿ ਜਿਹੜਾ ਕੇਵਲ ਗੁਰੂ ਦੇ ਨੇੜੇ ਰਹਿੰਦਾ ਹੈ। ਜਦੋਂ ਤੁਰ ਲੱਗਾ ਤੇ ਗੁਰੂ ਅੰਗਦ ਸਾਹਿਬ ਜੀ ਨੇ ਪੁੱਛਿਆ ਕਿੱਥੋਂ ਆਇਆ, ਕਹਿੰਦਾ ਪਾਰੋਂ ਆਇਆ, ਕਿਉਂਕਿ ਜੇ ਖਡੂਰ ਸਾਹਿਬ ਬੈਠੇ ਹੋ ਤੇ ਆਪਾਂ ਇਹ ਕਹਾਂਗੇ ਨਾ ਵੀ ਦੂਜੇ ਪਾਸਿਓਂ ਸੁਲਤਾਨਪੁਰ ਵਾਲੇ ਪਾਸਿਓਂ ਪਾਰੋਂ ਆਇਆ, ਵਿਆਸ ਤੋਂ ਪਾਰ ਆਇਆ। ਮਹਾਰਾਜ ਹੱਸ ਕੇ ਪੁੱਛ ਰਿਹਾ ਕਿ ਨਾਂ ਕੀ ਤੇਰਾ, ਕਹਿੰਦਾ ਨਾਂ ਮੇਰਾ ਪਾਰੋ ਵੇ ਤੇ ਪਾਰੋਂ ਆਇਆ। ਤੇ ਕਹਿਣ ਲੱਗੇ ਪਾਰੋ ਗੋਇੰਦਵਾਲੇ ਵਾਲੇ ਕੋਲ ਆਉਂਦਾ ਰਹੀ, ਇੱਕ ਦਿਨ ਪਰਮਹੰਸ ਬਣ ਕੇ ਭਾਵ ਸਾਗਰ ਪਾਰ ਕਰ ਜਾਏਗਾ। ਮਹਾਰਾਜ ਨੇ ਸ਼ਬਦ ਕਹੇ ਭਾਈ ਪਾਰੋ ਪਰਮਹੰਸ ਹੁੰਦੇ ਰਹੇ। ਸ਼ਾਇਦ ਆਪ ਜੀ ਨੂੰ ਪਤਾ ਹੋਵੇ ਗੁਰੂ ਹਰਗੋਬਿੰਦ ਸਾਹਿਬ ਦਾ ਜਦੋਂ ਆਨੰਦ ਕਾਰਜ ਦੱਲੇ ਹੋਇਆ ਮਾਤਾ ਦਮੋਦਰੀ ਨਾਲ, ਉਹ ਭਾਈ ਪਾਰੋ ਪਰਮਹੰਸ ਦੀ ਕੁੱਲ ਵਿੱਚੋਂ ਸਨ। ਜਗੀਰ ਸਿੰਘ ਨੇ ਪਤਾ ਨੀ ਸਰੋਜ ਕਿਹੜਾ ਵਰਤਿਆ, ਪਰ ਇੱਕ ਗੱਲ ਉਹਨੇ ਕਹੀ, ਕਹਿੰਦਾ ਇਹ ਪਰਿਵਾਰ ਉੱਠ ਕੇ ਲਾਹੌਰ ਜਾਂਦਾ ਹੈ, ਪੰਜਾਂ ਪਿਆਰਿਆਂ ਵਿੱਚੋਂ ਜਿਹੜੇ ਪਹਿਲੇ ਪਿਆਰੇ ਭਾਈ ਦਇਆ ਰਾਮ ਜੀ ਉੱਥੇ ਭਾਈ ਪਾਰੋ ਦੀ ਕੁੱਲ ਵਿੱਚੋਂ ਸਨ, ਉਹਨਾਂ ਦੀ ਅੰਤ ਬੰਸ਼ ਵਿੱਚੋਂ ਸਨ। ਮੈਂ ਸਿਰਫ ਇੱਕ ਤੁਹਾਨੂੰ ਜਿਹੜੀ ਬੇਨਤੀ ਕਰਨ ਲੱਗਾ ਕਿ ਮਹਾਰਾਜ ਇਹਦੇ ਸਰੋਚ ਲਿਆ ਗੁਰੂ ਅਮਰਦਾਸ ਇੱਕ ਦਿਨ ਕਹਿੰਦੇ ਪਾਰੋ ਤੂੰ ਮੇਰਾ ਰੂਪ ਹੋ ਗਿਆ। ਮੈਂ ਫਿਰ ਬੇਨਤੀ ਕਰਾਂਗਾ, ਉਦੋਂ ਵੀ ਸੀ ਅੱਜ ਵੀ ਹੈ, ਆਉਣ ਵਾਲੇ ਸਮੇਂ ਤੱਕ ਕਦੀ ਨਿਰਾਸ਼ ਨਾ ਹੋਇਓ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਿਰਪਾ ਕਰੇਗਾ, ਜਿਉਂਦੇ ਜੀ ਪੰਜਾਂ ਤੱਤਾਂ ਵਿੱਚ ਵੀ ਸਿੱਖ ਗੁਰੂ ਦਾ ਰੂਪ ਹੋ ਕੇ ਵਰਤੇਗਾ, ਪਰ ਦੰਭੀ ਨਹੀਂ, ਕੁਝ ਸ਼ਬਦ ਵਰਤੇਗਾ। ਇਹ ਤਾਂ ਕਾਰਨ ਦੇਖੋ ਕਿਸੇ ਕਿਸੇ ਧਰਮ ਚ ਹੈ। ਮੈਂ ਫਿਰ ਬੇਨਤੀ ਕਰਾਂ, ਮੈਂ ਕਦੀ ਕਿਸੇ ਤੇ ਤਰਕ ਨਹੀਂ ਕੀਤਾ। ਮੁਸਲਮਾਨ ਨੂੰ ਕਹੋ, ਕਿਸੇ ਮੁਸਲਮਾਨ ਨੂੰ ਕਹੇ ਹਜ਼ਰਤ ਮੁਹੰਮਦ ਸਾਹਿਬ ਦਾ ਰੂਪੇ ਸਿਰ ਲਾਦ ਨਹੀਂ, ਅਨਲ ਹੱਕ ਕਿਹਾ ਵੱਢ ਕੇ ਰੱਖ ਦਿੱਤੇ। ਪਰ ਗੁਰੂ ਘਰ ਵਿੱਚ ਇਹ ਮਨੋਹਤ ਉਸ ਦਿਨ ਕਿਹਾ ਜਿਸ ਗੁਰੂ ਨਾਨਕ ਸਾਹਿਬ ਦਾ ਸੱਚਖੰਡ ਪਿਆਨਾ ਦਿਵਸ ਸੀ। ਬਾਬਾ ਜੀ ਨੇ ਕਿਹਾ ਨਾ ਬਾਬਾ ਨਾ ਮੜੀ ਨਾ ਬੋਰ, ਗੁਰੂ ਅੰਗਦ ਕੇ ਹੀਏ ਮਾਹੇ। ਮੈਨੂੰ ਕਬਰਾਂ ਚ ਨਾ ਲੱਭਿਓ, ਮੈਂ ਗੁਰੂ ਅੰਗਦ ਦੇਵ ਦੇ ਹਿਰਦੇ ਚ ਬੈਠਾ ਗੁਰਮੁਖੋ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਕਹਿੰਦੇ ਸਨ ਨੀ, ਮੈਂ ਕਹਿੰਦਾ ਸਨ ਤਾਂ ਹੋਵੇ ਜੇ ਪ੍ਰਣਾਲੀ ਮੋਗੀ ਹੋਵੇ। ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਨੇ, ਜਿੱਥੇ ਖਾਲਸਾ ਹੈ ਮੇਰਾ ਅਸਲੀ ਨਿਵਾਸ ਖਾਲਸੇ ਦੇ ਹਿਰਦੇ ਵਿੱਚ ਹੁੰਦਾ ਹੈ। ਜਦੋਂ ਪੰਜ ਪਿਆਰੇ ਸਾਹਿਬ ਅੰਮ੍ਰਿਤ ਛਕਾਉਂਦੇ ਹਨ, ਰਹਿਤ ਬੈਤ ਵਾਲੇ ਸੱਚੀ ਮੁੱਚੀ ਰੱਜ ਕੇ ਸਿੱਖੀ ਕਮਾਣ ਵਾਲਿਆਂ ਨੂੰ, ਉਹਨਾਂ ਪੰਜਾਂ ਦੇ ਚਿਹਰਿਆਂ ਨੂੰ ਕਦੀ ਧਿਆਨ ਨਾਲ ਦੇਖਿਓ, ਉਹਨਾਂ ਪੰਜਾਂ ਵਿੱਚ ਗੁਰੂ ਗੋਬਿੰਦ ਸਿੰਘ ਦੀਆਂ ਨਜ਼ਰਾਂ ਹੁੰਦੀਆਂ। ਮੈਂ ਇਸ ਕਰਕੇ ਬੇਨਤੀ ਕਰਾਂਗਾ, ਗੁਰੂ ਸਾਹਿਬ ਨੇ ਕਿਹਾ ਪਰਮਹੰਸ ਮੇਰੋ ਹੀ ਰੂਪ, ਮੈਂ ਵਰਤ ਰਿਹਾ ਵੀ ਪ੍ਰਭੂ ਵਰਗਾ ਗੁਰੂ ਵਰਗਾ, ਪਰਮਹੰਸ ਮੇਰੋ ਹੀ ਰੂਪ, ਪਰਮ ਸਿਆਣਪ ਮਹਾਂ ਅਨੂਪ, ਬਖਸ਼ ਕੌਣ ਮੈਂ ਜਾਗੁਰੇ ਆਈ, ਮੈਂ ਤੈਨੂੰ ਗੁਰਗੱਦੀ ਦੇਣਾ ਪਾਰੋ, ਕਰੋ ਉਧਾਰ ਲੋਕ ਸਮਦਾਈ, ਜਿਹੜਾ ਤੇਰਾ ਅੰਦਰ ਦਾ ਪੱਧਰ ਏ ਸੱਚਮੁੱਚ ਤੂੰ ਤੇ ਮੈਂ ਅਭੇਦ ਹੋ ਗਏ, ਤੈਨੂੰ ਗੁਰਗੱਦੀ ਦਿੱਤੀ ਧੰਨ ਸਿੱਖੀ। ਕਹਿੰਦੇ ਕਰ ਜੋਰੇ ਪਾਰੋ ਪਗ ਪੜਿਓ, ਹੱਥ ਜੋੜ ਕੇ ਚਰਨਾ ਦੇਖ ਕੇ ਕਹਿੰਦਾ ਤਰਾਏ ਤਰਾਏ ਕਰ ਬਚਨ ਚੜਿਓ ਸਤਿਗੁਰ, ਗੁਰ ਸਿੱਖੀ ਮੁਝ ਪਾਵੈ ਗੁਰਿਆਈ ਸਤਿਗੁਰੇ ਸਹਾਵੈ। ਮੈਨੂੰ ਇਹ ਬਚਨ ਦਿਓ ਭਾਈ ਪਾਰੋ, ਤੇਰੀ ਕੁੱਲ ਵਿੱਚ ਸਿੱਖੀ ਰਹੇਗੀ, ਆਪ ਜੀ ਗੁਰੂ ਬਣੋ ਮੈਨੂੰ ਸਿੱਖ ਬਣਾਓ, ਅਗਲਾ ਬਚਨ ਮੁਝ ਪਰ ਕਿਰਪਾ ਦ੍ਰਿਸ਼ ਕੋ ਕਰੀਏ ਗੁਰ ਸਿੱਖੀ ਪਦ ਬਖਸ਼ਣ ਕਰੀਏ। ਮੈਨੂੰ ਇਹ ਕਹਿ ਦਿਓ ਪਾਰੋ ਤੈਨੂੰ ਗੁਰ ਸਿੱਖੀ ਦਿੱਤੀ। ਇਹੀ ਕਾਰਨ ਅਭੇਦ ਹੋਇਆ ਕਦੀ ਦਾਵਾ ਨਹੀਂ ਕਰਦਾ। ਇੱਕ ਹੋਰ ਬੇਨਤੀ ਮੈਂ ਤਾਂ ਥੋੜਾ ਰੋਕਿਆ ਸੀ, ਸਲੋਕ ਫਿਰ ਦੁਬਾਰਾ ਆਉਣਾ ਹੈ। ਦੇਖੋ ਕਬੀਰ ਸਾਹਿਬ ਅਭੇਦ ਨੇ, ਉਹਨਾਂ ਖੁਦ ਕਿਹਾ ਮੈਂ ਅਭੇਦ ਹਾਂ, ਦੂਜੇ ਦੀ ਗੱਲ ਛੱਡੋ। ਭਾਈ ਸਾਹਿਬ ਨੇ ਲਿਖਿਆ ਰਾਮ ਕਬੀਰ ਹੈ ਭੇਦ ਨਾ ਭਾਈ, ਭਾਈ ਗੁਰਦਾਸ ਸਾਹਿਬ, ਤੇ ਕਬੀਰ ਸਾਹਿਬ ਕਹਿੰਦੇ ਅਬ ਤੋਂ ਜਾਏ ਚੜੇ ਸਿੰਘਾਸਨ, ਉਹਨਾਂ ਦੇ ਵਚਨ ਹੈ ਨਾ ਜੀ, ਮਿਲੇ ਹੈ ਸਾਰੰਗ ਪਾਨੀ ਪੰਜਾਂ ਤੱਤਾਂ ਦੇ ਸਰੀਰ ਚ ਰਹਿਣ ਵਾਲਾ ਜਿਹਨੂੰ ਬ੍ਰਾਹਮਣ ਕਹਿ ਰਿਹਾ ਜੁਲਾਹੇ ਕਾ, ਤੇ ਇੰਨਾ ਜਲੀਲ ਕਰਦਾ ਜਾਤ ਦੇ ਨਾਂ ਤੇ, ਉਹਨੂੰ ਇਥੋਂ ਤੱਕ ਕਹਿਣਾ ਪੈ ਗਿਆ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ, ਕਾਹੇ ਜਲੀਲ ਕਰੇ। ਪਰ ਦੇਖੋ ਭਜਨ ਬੰਦਗੀ ਤੋਂ ਬਾਅਦ ਉਹਨਾਂ ਕਿਹਾ ਵਾਹਿਗੁਰੂ ਇਹ ਮੇਰੀ ਜਾਤ ਦਾ ਮਜ਼ਾਕ ਉਡਾਉਂਦੇ ਸਨ, ਮੈਂ ਜਾਤ ਤੋਂ ਕੁਰਬਾਨ ਜਾਂਦਾ ਜਿਹਨੇ ਮੈਨੂੰ ਇਹ ਅਵਸਥਾ ਬਖਸ਼ ਦਿੱਤੀ। ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣਾ ਹਾਰ, ਸਾਰੇ ਹੱਸਦੇ ਸਨ। ਬਲਿਹਾਰੀ ਜਾਤ ਕੋ ਜੇ ਜਪਿਓ ਤੇ ਜਨਕਾਰ, ਮੈਂ ਬੇਨਤੀ ਕਰਾਂਗਾ। ਉੱਥੇ ਪਹੁੰਚ ਗਿਆ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋ ਨਾ ਸਕੈ ਪਛਾਣੀ। ਬੜੇ ਅਭੇਦਤਾ ਦੀ ਜਿਹੜੀ ਅਵਸਥਾ ਕਬੀਰ ਜੀ ਨੇ ਕਹੀ, ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਮਿਲਿਆ ਸਾਰਿਆਂ ਨੂੰ ਪਾਣੀ, ਮਿਲਾਪ ਹੋਏ ਨੂੰ ਪੁੱਛੋ ਕਿ ਤੁਸੀਂ ਤਾਂ ਪਹੁੰਚ ਗਏ। ਇਹੀ ਕਾਰਨ ਸੂਫੀ ਮਤ ਵਿਚ ਤੇ ਗੁਰਮਤਿ ਖਿਮਾ ਕਰਿਓ, ਉਹ ਕਹਿੰਦਾ ਅਨਲ ਹੱਕ, ਵੇਦਾਂਤੀ ਕਹਿੰਦਾ ਅਮ ਬ੍ਰਹਮਸਮੀ, ਅਮ ਬ੍ਰਹਮਸਮੀ। ਪਰ ਗੁਰਮਤ ਵਿਚ ਅਭੇਦਤਾ ਹੈ ਕਿ ਇਹ ਨਹੀਂ ਸ਼ਬਦ ਬਣਦਾ ਪਿਆ ਤੇਰੇ ਮੇਰੇ ਚ ਕੋਈ ਫਰਕ ਨਹੀਂ, ਅਸੀਂ ਇੱਕ ਹੋ ਗਏ। ਪਰ ਜਦੋਂ ਉਹ ਕਹਿੰਦਾ ਮੈਂ ਖੁਦਾ, ਮੈਂ ਬ੍ਰਹਮ, ਤੇ ਗੁਰਮਤ ਵੀ ਜਿਹੜਾ ਅਭੇਦ ਹੋਇਆ, ਜੇ ਉਹਨੂੰ ਪੁੱਛੋ ਜਿਸ ਤੂੰ ਅਭੇਦ ਹੈ ਸਾਨੂੰ ਦੱਸ, ਉਹ ਕਹਿਤਾ, ਉਹ ਫਿਰ ਅੱਗੋਂ ਉੱਤਰ ਦਿੰਦਾ ਮੈਂ ਅਭੇਦ ਹਾਂ ਪਰ ਮੈਂ ਬੋਲ ਕੇ ਨਹੀਂ ਦੱਸ ਸਕਦਾ ਕਿੱਦਾਂ ਕੋ ਵੱਡਾ, ਕਿੱਦਾਂ ਕੋ ਵਿਰਾਟ। ਕਬੀਰ ਸਾਹਿਬ ਨੇ ਕਿਹਾ ਵੀ ਮੈਂ ਅਭੇਦ ਹਾਂ, ਪਰ ਜਦੋਂ ਉਹਨਾਂ ਨੂੰ ਪੁੱਛਿਆ ਕਹਿਣ ਲੱਗੇ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਰ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਅਭੇਦ ਹੈ ਮੈਂ ਇਸ ਕਰਕੇ ਕਿਹਾ, ਖਾਲਸਾ ਜੀ ਗੁਰੂ ਗੋਬਿੰਦ ਸਿੰਘ ਦਾ ਰੂਪ ਬਣਦਾ ਹੈ, ਗੁਰੂ ਗੋਬਿੰਦ ਸਿੰਘ ਉਹਦੇ ਚ ਵਰਤਦੇ ਨੇ। ਹਜ਼ੂਰ ਨੇ ਇੱਥੇ ਸ਼ਬਦ ਕਿਹਾ, ਮੇਰੀ ਗੱਲ ਸੱਚ ਮੰਨਿਓ ਲੋਕੋ, ਜੋ ਪ੍ਰਾਣੀ ਨਿਤ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਂ। ਇਸ ਤੋਂ ਅਗਲਾ ਸ਼ਲੋਕ, ਇਹ ਦੋ ਸ਼ਲੋਕ ਇਕੱਠੇ ਅਸੀਂ ਕਰਾਂਗੇ ਇੱਕੋ ਵਿਚਾਰ ਦੇ ਨੇ। ਮਨ ਮਾਇਆ ਮੈਂ ਫਦ ਰਿਹੋ, ਮਨ ਮਾਇਆ ਮੈਂ, ਜਿਹੜਾ ਮਨੁੱਖੀ ਮਨ ਹੈ ਇਹ ਮਾਇਆ ਦੇ ਵਿੱਚ ਫਦ ਰਿਹੋ ਦਰਸੇ ਫਸਿਆ ਹੋਇਆ ਹੈ, ਜਿਹਨੂੰ ਰਚਿਓ ਕਿਆ ਮਾਂ ਰਚੀ। ਮਨ ਮਾਇਆ ਮੈਂ ਫਦ ਰਿਹੋ, ਜਦੋਂ ਉਧਰ ਫਸ ਗਿਆ ਵਿਸਰਿਓ ਗੋਬਿੰਦ ਨਾਮ, ਇੱਕ ਹੀ ਕੰਮ ਚੱਲੇਗਾ ਨਾ। ਜਦੋਂ ਮਨ ਉਹ ਜਿਹ ਚ ਖਚਿਤ ਹੋ ਗਿਆ, ਗੋਬਿੰਦ ਦਾ ਅਰਥ ਹੈ ਧਰਤੀ ਦਾ ਸਹਾਰਾ, ਮਨ ਮਾਇਆ ਵਿੱਚ ਫਸ ਗਿਆ ਤੇ ਗੋਬਿੰਦ ਜੀ ਦਾ ਨਾਮ ਵਿਸਰ ਗਿਆ। ਮਨ ਮਾਇਆ ਮੈਂ ਫਦ ਰਿਹੋ, ਵਿਸਰਿਓ ਗੋਬਿੰਦ ਨਾਮ, ਕਹੋ ਨਾਨਕ ਬਿਨ ਹਰ ਭਜਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਖਰੀ ਦੇ ਭਜਨ ਤੋਂ ਬਿਨਾਂ, ਪਰਮੇਸ਼ਵਰ ਦੇ ਸਿਮਰਨ ਤੋਂ ਬਿਨਾਂ, ਵਾਹਿਗੁਰੂ ਜੀ ਦੀ ਇਬਾਦਤ ਤੋਂ ਬਿਨਾਂ, ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕੰਮ, ਜੀਵਨ ਕਿਸ ਕੰਮ, ਕੌਣ ਕੰਮ ਤੇਰੇ ਜੀਵਨ। ਮਨ ਮਾਇਆ ਚ ਫਜਿਆ ਪਰਮਾਤਮਾ ਭੁੱਲ ਗਿਆ। ਇਸ ਦੇ ਨਾਲ ਹੀ ਬਚਨ ਹੈ ਕਿ ਪ੍ਰਾਣੀ ਰਾਮ ਨਾ ਚੇਤਈ, ਉਦਨ ਸੀ ਪੜਿਆ ਸੀ ਪ੍ਰਾਣੀ ਕਛੂ ਨਾ ਚੇਤਈ, ਇਹ ਸਲੋਕ ਮਿਲਦਾ ਹੈ ਜੀ। ਪ੍ਰਾਣੀ ਰਾਮ ਨਾ ਚੇਤੀ ਮਦ ਮਾਇਆ ਕੈ ਅੰਧ, ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਸੰਦ। ਸਿਰਫ ਉੱਥੇ ਕਛੂ ਨਾ ਆਇਆ, ਇੱਥੇ ਰਾਮ ਆਇਆ, ਅਰਥ ਇੱਕੋ ਹੀ ਨਹੀਂ। ਹਜ਼ੂਰ ਕਹਿੰਦੇ ਨੇ ਮਨ ਮਾਇਆ ਚ ਫਸ ਗਿਆ, ਗੋਬਿੰਦ ਵਿਸਰ ਗਿਆ। ਅਗਲੇ ਸਲੋਕ ਚ ਕਿਹਾ ਰਾਮ ਨੂੰ ਪ੍ਰਭੂ ਨੂੰ ਚੇਤੇ ਨਹੀਂ ਕੀਤਾ ਤੇ ਮਨ ਸਹੀ ਅਰਥਾਂ ਵਿਚ ਮਾਇਆ ਦੇ ਨਸ਼ੇ ਵਿਚ ਅੰਨਾ ਹੋ ਗਿਆ ਤੇ ਇਹਦੇ ਗੱਲ ਚ ਜਮਾ ਦੀ ਫਾਈ ਪੈ ਗਈ। ਥੋੜਾ ਜਿਹਾ ਆਓ, ਕੱਲ ਅਸੀਂ ਮਾਇਆ ਦੀ ਡਿਟੇਲ ਨਾਲ ਗੱਲ ਕੀਤੀ ਸੀ। ਗੁਰੂ ਗ੍ਰੰਥ ਸਾਹਿਬ ਵਿਚ ਜਿਹੜਾ ਹਜ਼ੂਰ ਦਾ ਪਹਿਰੇ ਨੇ ਨਾ ਗੁਰੂ ਨਾਨਕ ਸਾਹਿਬ ਜੀ ਦੇ, ਜੀ ਪਹਿਲਾ ਪਹਿਰਾ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਤਮ ਛੇਤੀ ਅਰਦਾਸ। ਦੋ ਥਾਵਾਂ ਐਸੀਆਂ ਨੇ ਜਿੱਥੇ ਵਾਹ ਅੱਗ ਨਾਲ ਪਿੰਦਾ ਹੈ, ਜਨਮ ਤੋਂ ਪਹਿਲਾਂ ਤੇ ਜਨਮ ਤੋਂ ਬਾਅਦ ਵੀ। ਹੁਣ ਚਲੋ ਇਹ ਜੀ ਕਹੀਏ ਜੀ ਦੋਜ਼ਖ ਨਹੀਂ ਮੰਨਦੇ, ਅਸੀਂ ਨਰਕ ਨਹੀਂ ਮੰਨਦੇ, ਤਾਂ ਉਧਰ ਵੀ ਕਿਹਾ ਸੀ ਸੱਚੀ ਮੁੱਚੀ ਸਿਮਰਨ ਕਰਨ ਵਾਲਿਓ ਤੁਸੀਂ ਨਾ ਮੰਨਿਓ, ਕਿਉਂਕਿ ਤੁਹਾਡਾ ਰਸ ਸਹੀ ਉਹ ਕੋਈ ਹੈਗਾ, ਬੰਦਗੀ ਵਾਲਿਆਂ ਦਾ ਥੋੜਾ ਉਰਾਸ ਹੈ, ਸਿਮਰਨ ਵਾਲਿਆਂ ਦਾ ਰਸਤਾ ਹੋਰ ਹੈ। ਜੇ ਪੈਂਡ ਲੂਟੀ ਪਨਹਾਰੀ, ਸੋ ਮਾਰਗ ਸੰਤਨ ਦੁਰਾਰੀ, सतगुरु पूरा साच कहा नाम तेरे की मुक्ते बीती जम का मार्ग दूर रहा पर चेते रखो मार्ग है जरूर असि नहीं जाना गुरु बख्शिश करे भजन बंदगी बख्शे साडा रस्ता वो नहीं पर एक गल इस होने तो इनकारी ना होइए पर गुरु साहब जी ने वचन किया कि पहला पैर अग का है और नाल सिमरन का है एक गल वखरी अज कह लग पाया जी माता दे उधर मैं एक बेनती करना अंग्रेज किन्नी तरक्की कर गए भावे इन्होंने कई फिरके ने कैथोलिक ने लूथर वाले ने जी मोरमन देख रहे अमेरिका विच पर इन्नी तरक्की करके भी वो बाइबल की कहानी अजे भी मानते पे मानते है तो कहानी ना जी वो स्वीकार करते हैं गुरु ग्रंथ से पूरे दे पूरे रूहानियत भरे ने भरे छो सारे बाणी उचारण करता गुरु ग्रंथ से विच आप समय हुए ने क्योंकि गुरु अपने लफ्जा तो कभी दूर नहीं होंगे शरीर तो है अज है कल चला जाएगा जदो असि सुखमनी साहब पढ़ने एक बार अर्ज की थी एक एक महाराज का फून है मित का चित अनूप सुमर्म न जानिए गांत गुनी अपार तत पछानिए चित चित समाये ता होवे रंग घना हर हां चंचल चोर है मार ता पावे सच तना गुरु साहब जी का फूना है जी अर्थ बड़े सरल जे कभी बाणी पढ़ जाए ये फुरना बना के पढ़िए मित का चित अनूप मेरे मित्र दा चित जेड़ा वो उपमा तो रहत है उंज परमेश्वर ले भी शब्द दे सत चित आनंद असी कपड़ने मेरे मित्र दा चित उपमा तो रहत है ते महाराज कहने मित का चित अनूप सुमर्म न जानिए ओदे भेद नू कौन जान सकता है पर हां गात गुनी अपार सुतत पछानी है जेडे परमात्मा दी भगती दे ग्राहक ने संत जाने ओ इसनु जान दे अगला वचन की चित चित दो शब्द ने जी चित चित समाए ता होवे रंग घना तू अपने चित नु मित्र दे चित विच मिला दे मित्र दे चित दा सारा सुख तेरे चित विच आ जाए इसन फिर बेनती चित है चित कमाए ता होवे रंग घना हुण मित्र दा चित केड़ा है जी गुरमुखो जब जी साहब दा पाठ आप जी कर दे रोज कभी इस फुरने ना करिए कि मैं अपने चित नू अपने अनूप गुरु नानक साहब दे चित विच मिलाना है ये गुरु साहब दा हिरदा ने गुरु साहब दा आपा है ना जी बाणी जदो सुखमनी साहब करने हैं कभी इस पद्धर से ख्याल बना के भी मैं उस शीतल दा घर ठंड दा घर जेड़ा तविया ते बैठा भी ठंडा है मैं अपने भुजदे हुए चित नू उस बर्फ दे घर वाला चित जेड़ा गुरु अर्जुन देव ओदे विच मिलाना है गुरमुखो जदो असी चित नू चित विच मिलावांगे शब्द दा चित गुरु दा चित है शब्द ते जदो शब्द भी साडा चित मिलेगा सचमुच साडे चित दे सारे पाप उड पुट जाणगे जदो गुरु दे चित भी चला जाएगा मेरी शायद बेनती समझ पई होए चित चित समाए ता होवे रंग घना हर हां चंचल चोर है मार ता पावे सच तना मैं बेनती करा सानू भी पता मेडिकल साइंस की कह रही है भावे कोई कथा दा मजाक भी उड़ाए मेनू इना पता है मेरा गुरु नानक सिंह है कि जन्म तो पहला की चिंतन भी किया अरदास भी की पहला पैर है रैन कह बन जा रहा मित्रा अपने चौने मन माया में फद रहे हुक्म पया गर्भास अर्ध तप अंतर करे बन जा रहा मित्रा पुठा लटके खत्म खेती अरदास खत्म खेती अरदास वखाने उर्द ध्यान लिव लागा ना मिर्जाद आया कल पीतर बौड़ जासी नांगा जैसी कलम बुढ़ी है मस्तक तैसी जीड़े पास कौ नानक प्राणी पहले पैर हुक्म भया गर्भवास गर्भवास दर्क गर्भवास अग भी है पर ध्यान भी है बड़े पहले पहले ये पहले पैर तैरिया बख्शा महाराज कर गए अरदास विखाने उर्द ध्यान लेव लागा लेव भी कह ध्यान भी कह सिमरन भी कह अरदासा भी ने पर शब्द कोई नहीं ਗੁਰਮੁਖੋ ਲੇਵੀ ਤਾਂ ਸ਼ਬਦ ਹੈ, ਧਿਆਨ ਦੀ ਇਕਾਗਰ ਧਿਆਨ ਦਾ ਇੱਕ ਥਾਂ ਟਿਕ ਜਾਣੇ ਤੇ ਅਰਦਾਸ ਬਣ ਜਾਂਦਾ। ਹੁਣ ਦੂਜੇ ਪੈਰ ਚ ਮਾਇਆ ਚ ਫੜ ਗਿਆ, ਪਹਿਲੇ ਪੈਰ ਚ ਕਿਹਾ ਹੀ ਨੀ ਮਾਇਆ ਵਿਆਪੀ। ਮਹਾਰਾਜ ਕਹਿੰਦੇ ਦੂਜਾ ਪੈਰ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ। ਜਿਹੜਾ ਉਹ ਧਿਆਨ ਅੱਗ ਚੋਂ ਬਚਾਈ ਬੈਠਾ ਸੀ, ਪੂਰਨ ਲਿਵ ਲੱਗੀ ਸੀ, ਉਹ ਵਿਸਰ ਗਿਆ। ਉਹਦੇ ਵਿੱਚ ਕੀਤਾ ਕਿ ਪਰਿਵਾਰ ਨੇ ਬੜਾ ਹਿੱਸਾ ਪਾਇਆ ਤੇ ਸਭ ਤੋਂ ਵੱਧ ਮਾਂ ਨੇ। ਮਹਾਰਾਜ ਦਾ ਅਸੀਂ ਬਚਨ ਪੜਿਆ, ਮਨ ਮਾਇਆ ਮੈਂ ਫੜ ਰਹੇ ਵਿਸਰੇ ਹੋ ਗੋਬਿੰਦ ਨਾਮ। ਮੈਂ ਕੱਲ ਵੀ ਕਿਹਾ ਸੀ ਨਿਆਣੇ ਨੂੰ ਤੇ ਪਤਾ ਨੀ ਕਰਮ ਸੀ ਕੀ, ਪਰ ਮਾਇਆ ਉਹਨੂੰ ਵੀ ਵਿਆਪ ਗਈ। ਦੂਜਾ ਪੈਰ ਹੈ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ, ਹੱਥੋ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ, ਜਿਉ ਜਸਦਾ ਕਰ ਕਾਨ, ਹੱਥੋ ਹੱਥ ਨਚਾਈਏ ਪ੍ਰਾਣੀ, ਮਾਤ ਕਹਿ ਸੁਤ ਮੇਰਾ। ਬਸ ਇੱਥੇ ਪੈ ਗਿਆ ਚਿਹਰਾ, ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਿਛ ਤੇਰਾ, ਜਿਨ ਰਚ ਰਚਿਆ ਕਿਸੇ ਨਾ ਜਾਣੇ, ਜਿਨ੍ਹੇ ਇਹਦੀ ਰਚਨਾ ਕੀਤੀ ਮਾਈ, ਜਿਹਨੂੰ ਗੋਦ ਵਿਚ ਬਾ ਕੇ ਮੇਰਾ ਮੇਰਾ ਕਹਿੰਦੀ ਹੈ, ਜਿਉਂ ਜਸਦਾ ਕਰ ਕਾਨ, ਇਸ ਮੇਰਾ ਰਾਜਾ ਪੁੱਤਰ, ਮੇਰਾ ਕਾਨਾ ਪੁੱਤਰ, ਕਿੱਡੇ ਕਿੱਡੇ ਵੱਡੇ ਤੁਖਲਸ ਰਹਿੰਦੀ। ਮਹਾਰਾਜ ਕਹਿੰਦੇ ਜਿਨ ਵਿਚ ਰਚਿਆ ਕਿਸੇ ਨਾ ਜਾਣੇ, ਮਨ ਭੀਤਰ ਧਰ ਗਿਆਨ, ਕਹੋ ਨਾਨਕ ਦੂਜਾ ਪੈਰ ਹੈ ਪ੍ਰਾਣੀ ਵਿਸਰ ਗਿਆ ਧਿਆਨ। ਮੇਰੀ ਬੇਨਤੀ ਜੀ, ਉੱਥੋਂ ਹੀ ਮਾਇਆ ਫਿਰ ਆਪਣਾ ਕੰਮ ਸ਼ੁਰੂ ਕਰਦੀ। ਹਜ਼ੂਰ ਨੇ ਕਿਹਾ ਵੀ ਮਾਇਆ ਚ ਫਸ ਗਿਆ ਤੇ ਜੀਵਨ ਕਿਸ ਕੰਮ। ਅੱਜ ਮਨ ਚ ਆ ਰਹੀਆਂ ਸਨ ਕੁਝ ਖਿਆਲ ਕਿ ਜਿਹਨੂੰ ਅਸੀਂ ਜ਼ਿੰਦਗੀ ਕਹਿੰਦੇ ਹਾਂ ਦੁਨਿਆਵੀ ਤੌਰ ਤੇ, ਸੱਚ ਇਹ ਵੀ ਰੂਹਾਨੀਅਤ ਉਹਨੂੰ ਜ਼ਿੰਦਗੀ ਨਹੀਂ ਮੰਨਦੀ। ਅਸੀਂ ਆਮ ਤੌਰ ਤੇ ਸਾਡੀ ਜਿਹੜੀ ਸੋਚ ਹੈ ਸਾਡੇ ਮੁਤਾਬਕ, ਜਿਸ ਬੰਦੇ ਦਾ ਕਾਰੋਬਾਰ ਬੜਾ ਸੱਚੀ ਜ਼ਿੰਦਗੀ ਉਹਦੀ, ਜਿਹਦੇ ਘਰ ਰੋਟੀ ਪਾਣੀ ਖੁੱਲ੍ਹਾ ਜ਼ਿੰਦਗੀ ਉਹਦੀ, ਜਿਹਨੂੰ ਦਸ ਬੰਦੇ ਸਲਾਮਾਂ ਕਰਦੇ ਨੇ, ਇਹ ਵੀ ਜ਼ਿੰਦਗੀ ਆ। ਪਰ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਇਹਨੂੰ ਇਸ ਜ਼ਿੰਦਗੀ ਨੂੰ ਵਿਸ਼ਤਾ ਦੇ ਕੀੜੇ ਨਾਲ ਤੁਲਨਾ ਦਿੰਦਾ ਹੈ, ਜਿਹਨੂੰ ਅਸੀਂ ਜੀਵਨ ਕਹਿੰਦੇ ਹਾਂ ਨਾ। ਗੁਰੂ ਗ੍ਰੰਥ ਸਾਹਿਬ ਕਹਿੰਦਾ ਨਹੀਂ, ਇਹ ਵਿਸ਼ਤਾ ਦੇ ਕੀੜੇ ਦੇ ਜੀਵਨ ਹੈ, ਝੌਂਪੜੀ ਚ ਰਹਿੰਦਾ ਬੰਦਾ, ਪੱਲੇ ਕੁਛ ਵੀ ਨਹੀਂ। ਸੱਚ ਇਹ ਵੇ ਕਿ ਉਸ ਮਹੱਲਾ ਵਿੱਚ ਜ਼ਿੰਦਗੀ ਜੀਣ ਵਾਲੇ ਨਾਲੋਂ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ, ਬੰਦਗੀ ਕਰਨ ਵਾਲੇ ਦਾ ਜੀਵਨ ਹੈ, ਉਹਦਾ ਵਿਸ਼ਤਾ ਦਾ ਜੀਵਨ ਹੈ, ਉਹਦਾ ਜੀਵਨ ਸ਼ਹਿਨਸ਼ਾਹਾਂ ਦਾ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਦਿੱਲੀ ਗਏ, ਮਹਾਰਾਜ ਬੰਗਲਾ ਸਾਹਿਬ ਰੁਕੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਲੇ ਨਾ ਜੀ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਬੜੇ ਕਿਰਪਾਲੂ ਨੇ, ਸਾਥੇ ਛੜੀ ਰੱਖਦੇ ਸਨ ਮਹਾਰਾਜ ਜੀ ਹਰ ਵੇਲੇ ਜੀ। ਤੇ ਦਾਸ ਨੇ ਇੱਕ ਦਿਨ ਬੇਨਤੀ ਕੀਤੀ ਪੱਟੀ, ਇੱਥੇ ਮੈਂ ਇੱਕ ਵਾਰ ਬੇਨਤੀ ਕੀਤੀ ਪੱਟੀ, ਜਦੋਂ ਪੜ੍ਹੀ ਨਾ ਜੀ ਗੁਰੂ ਨਾਨਕ ਸਾਹਿਬ ਦੀ ਪੱਟੀ, ਗੁਰੂ ਅਮਰਦਾਸ ਦੀ ਪੱਟੀ, ਇੱਕ ਵਿਦਵਾਨ ਨੇ ਪੱਟੀ ਉੱਤੇ ਲਿਖਿਆ ਸੀ ਲੇਖ, ਤੇ ਉਹ ਕਹਿੰਦਾ ਪੱਟੀ ਪੜ੍ਹਿਆ ਇੰਜ ਪ੍ਰਤੀਤ ਹੁੰਦਾ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਸਾਹਿਬ ਕਾਫੀ ਨੌਲੇਜ ਉਦੋਂ ਲੈ ਚੁੱਕੇ ਸਨ, ਇਹ ਸ਼ਬਦ ਵਰਤੇ ਹੁੰਦੇ, ਵੀ ਪ੍ਰੌੜ ਅਵਸਥਾ ਚ ਹੋ ਗਏ ਸਨ ਜਦੋਂ ਪੱਟੀ ਉਚਾਰਨ ਕੀਤੀ। ਉਹ ਨਹੀਂ ਸੀ ਮੰਨਦਾ ਵੀ ਪਾਂਧੇ ਨੂੰ ਪੱਟੀ ਉਚਾਰਨ, ਉਹ ਕਹਿੰਦੇ ਨੇ ਜਦੋਂ ਪ੍ਰੌੜ ਅਵਸਥਾ ਚ ਹੋ ਗਏ। ਤੇ ਮੇਰੇ ਮਨ ਚ ਉਦੋਂ ਆਇਆ ਵੀ ਇਹ ਕਾਹਦੀਆਂ ਯੂਨੀਵਰਸਿਟੀ ਚ ਗਿਣਤੀਆਂ ਮਿਣਤੀਆਂ ਕਰੀ ਬੈਠੇ, ਵੀ ਜਦੋਂ ਪਲੱਸ ਟੂ ਜਿਵੇਂ ਹੋ ਗਈ ਹੋਵੇ, ਜਾਂ ਅਗਾਂਹ ਕਾਲਜ ਚਲਾ ਗਿਆ ਹੋਵੇ, ਪ੍ਰੌੜ ਅਵਸਥਾ ਹੋ ਗਈ। ਜੇ ਤੁਸੀਂ ਇਸ ਢੰਗ ਨਾਲ ਰੂਹਾਨੀਅਤ ਦੇ ਅਰਥ ਕਰੋਗੇ ਤਾਂ ਗਲਤ ਨੇ। ਗੁਰੂ ਕੋਈ ਸਿਲੇਬਸ ਨਹੀਂ ਧਾਰਨ ਕਰ ਰਿਹਾ ਦੁਨੀਆਂ ਦੀ ਤਲੀਮ ਦਾ। ਗੁਰੂ ਹਰਿਕ੍ਰਿਸ਼ਨ ਸਾਹਿਬ 5 ਸਾਲ ਦੇ ਨੇ ਜਿੱਦਣ ਗੁਰੂ ਬਣੇ ਨੇ, ਤੇ 8 ਸਾਲ ਦੇ ਨੇ ਜਿੱਦਣ ਮਹਾਰਾਜ ਅਕਾਲ ਚਲਾਉਣਾ ਕਰ ਗਏ। ਕਿ ਉਸ 3 ਸਾਲ ਦੀ ਉਮਰ ਨੂੰ 1656 ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਨਮ ਹੁੰਦਾ ਹੈ ਕੀਰਤਪੁਰ ਸਾਹਿਬ ਸ਼ੀਸ਼ ਮਹਿਲ। 1661 ਨੂੰ ਗੁਰਤਾ ਗੱਦੀ ਤੇ ਅਸੀਨ ਹੁੰਦੇ ਆ, ਤੇ 1664 ਮਾਰਚ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਪਿਆਨਾ ਕਰ ਜਾਂਦੇ ਆ। ਗੁਰਮੁਖੋ, ਗੁਰੂ ਜੋਤ ਭਾਵੇਂ 5 ਸਾਲ ਚ ਵਰਤੇ, ਤੇ ਗੁਰੂ ਜੋਤ ਭਾਵੇਂ 94 ਸਾਲ ਦਾ ਸਰੀਰ ਵਰਤ ਲੈ, ਉਹਦੇ ਉੱਤੇ ਦੁਨੀਆਂ ਦੀ ਗਿਣਤੀ ਮਿਣਤੀ ਨਹੀਂ ਲੱਗਦੀ। ਇਹ ਉਹ ਬਖਸ਼ਿਸ਼ ਹੈ, ਦਾਤ ਜੋਤ ਖਤਮ ਹੈ ਵਡਿਆਈ, ਇਹ ਖਤਮ ਦੀ ਬਖਸ਼ਿਸ਼ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਔਰੰਗਜ਼ੇਬ ਮਿਲਣਾ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਨਹੀਂ ਮਿਲੇ। ਇਹ ਸ਼ਬਦ ਕਿਹਾ ਮਲੇਸ਼ ਨੂੰ ਦਰਸ਼ਨ ਨਹੀਂ ਦੇਣਾ, ਪਾਵਾਂ ਕਿ ਸਾਡੇ ਕੁਛ ਵਿਦਵਾਨ ਅੱਜ, ਚਲੋ ਉਹਨਾਂ ਦਾ ਜ਼ਿਕਰ ਤਾਂ ਕਰਨਾ ਪੈਂਦਾ, ਹੋ ਸਕਦਾ ਕਈਆਂ ਪੜ੍ਹਿਆ ਹੋਵੇ, ਉਹ ਕਹਿੰਦੇ ਨਹੀਂ ਨਹੀਂ ਮਹਾਰਾਜ ਤਾਂ ਮਿਲੇ ਨਹੀਂ, ਔਰੰਗਜ਼ੇਬ ਨੂੰ ਨਹੀਂ ਮਿਲੇ। ਜਦੋਂ ਵਾਪਸ ਜਾਣ ਲੱਗਦਾ ਡੇਢ ਘੜੀ, ਉਹ ਬੰਗਲਾ ਸਾਹਿਬ ਅੱਗੇ ਖਲੋਂਦਾ ਤੇ ਜਾਂਦਿਆਂ ਕਹਿੰਦਾ ਸ਼ਾਇਦ ਬਾਲ ਹੱਥ ਹੈ, ਪਰ ਇੱਕ ਇਹਨਾਂ ਨੂੰ ਕਹੋ ਮੇਰੇ ਲਈ ਕੋਈ ਸ਼ਬਦ ਹੀ ਕਹਿਦਾ, ਮੇਰੇ ਪ੍ਰਤੀ ਇਹਨਾਂ ਦੇ ਕੀ ਵਿਊ ਨੇ। ਤੇ ਗੁਰੂ ਸਾਹਿਬ ਨੂੰ ਜਦੋਂ ਜੈ ਸਿੰਘ ਪੁੱਛਦਾ ਮਹਾਰਾਜ ਬਾਦਸ਼ਾਹ ਆਇਆ, ਮਹਾਰਾਜ ਕਹਿਣ ਲੱਗੇ ਜੈ ਸਿੰਘ ਤੈਨੂੰ ਕੀਰਤਪੁਰ ਸਾਹਿਬ ਤੋਂ ਚੱਲਦਿਆਂ ਕਿਹਾ ਸੀ ਨਾ ਦਰਸ਼ਨ ਦੇਣੇ ਨਾ ਲੈਣੇ, ਇਹ ਪਿਤਾ ਜੀ ਦਾ ਹੁਕਮ ਹੈ। ਫਿਰ ਉਹ ਕੋਈ ਬਚਨ ਪੁੱਛਦਾ, ਮਹਾਰਾਜ ਆਖਰ ਹਿੰਦੁਸਤਾਨ ਦਾ ਬਾਦਸ਼ਾਹ ਹੈ। ਗੁਰੂ ਸਾਹਿਬ ਕਹਿੰਦੇ ਨੇ ਸਾਡੇ ਬਚਨ ਕੀ, ਸਾਡੇ ਬਜ਼ੁਰਗ ਵੱਡੇ ਵਡੇਰੇ ਸਾਡੇ ਆਦਿ ਗੁਰੂ ਜੀ ਦਾ ਬਚਨ ਸੁਣਾ ਦਿਓ। ਉਦੋਂ ਨਾਲ ਹੱਸ ਕੇ ਕਹਿਣ ਲੱਗੇ ਜਿਹਨੂੰ ਇਹ ਜ਼ਿੰਦਗੀ ਕਹਿੰਦਾ ਪਿਆ ਗੁਰੂ ਨਾਨਕ ਉਹਨੂੰ ਜ਼ਿੰਦਗੀ ਨਹੀਂ ਮੰਨਦਾ। ਉਹ ਸ਼ਲੋਕ ਇਹਦੀ ਮਾਂ ਕੀ ਵਾਰ ਦਾ, ਕਿਆ ਖਾਧਾ ਕਿਆ ਪੈਦਾ ਹੋਏ ਜਾਮਨ ਨਾਹੀ ਸੱਚਾ ਸੋਈ ਜੀਵਨ ਕੌਣੇ ਕੌਣ। ਮੈਂ ਇਸ ਤੋਂ ਆ ਰਿਹਾ ਮਾਇਆ ਚ ਫਸਿਆ, ਜਿਹਨੂੰ ਤੂੰ ਜ਼ਿੰਦਗੀ ਕਹਿ ਰਿਹਾ ਉਹ ਜ਼ਿੰਦਗੀ ਨਹੀਂ। ਮਹਾਰਾਜ ਕਹਿੰਦੇ ਕਿਆ ਖਾਧਾ ਕਿਆ ਪੈਦਾ ਹੋਏ ਜਾਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਵਾਸ, ਕਿਆ ਕੱਪੜ ਕਿਆ ਸੇ ਸੁਖਾਲੀ, ਕੀਜੈ ਭੋਗ ਵਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ। ਉਹਨੇ ਸਾਰੇ ਗਿਲੋ ਵਿੱਚ ਕਿਹੜਾ ਸੁੱਖ ਨੇ, ਕੱਪੜਿਆਂ ਦਾ ਸੁੱਖ, ਖਾਣੇ ਦਾ ਸੁੱਖ, ਇੰਦਰੀਆਂ ਦੇ ਕਾਮਕ ਵਾਸ਼ਨਾ ਨੂੰ ਭੋਗਣ ਦਾ ਸੁੱਖ, ਲਸ਼ਕਰ ਤੇ ਫੌਜਾਂ ਦਾ ਸੁੱਖ, ਹੁਕਮ ਮੰਨਣ ਵਾਲੀ ਪਰਜਾ ਦਾ ਸੁੱਖ। ਗੁਰੂ ਨਾਨਕ ਸਾਹਿਬ ਜਿਹਨੂੰ ਲੋਕ ਜ਼ਿੰਦਗੀ ਕਹਿੰਦੇ ਆ, ਗੁਰੂ ਨਾਨਕ ਸਾਹਿਬ ਇੱਕ ਇੱਕ ਦੀ ਗਿਣਤੀ ਕਰਕੇ ਕਹਿੰਦੇ ਨਹੀਂ ਚੂਚ, ਜੇ ਬੰਦਗੀ ਕੋਈ ਨਹੀਂ ਜੀਵਨ ਕਿਸੇ ਕੰਮ ਦੇ। ਕਿਆ ਖਾਧੇ ਕਿਆ ਪੈਦਾ ਹੋਏ ਜਾਮਾ ਨਾਹੀ ਸੱਚਾ ਸੋਏ, ਅਰਥ ਦੀ ਲੋੜ ਨਹੀਂ, ਬੜੇ ਸਰਲ ਸ਼ਬਦ ਨੇ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਤੇਜ ਸੁਖਾਲੀ, ਚੀਜ਼ਾਂ ਭੋਗ ਵਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ। ਨਾਨਕ ਸੱਚੇ ਨਾਮ ਬਿਨ ਸਭੇ ਢੋਲ ਵਿਨਾਸ਼, ਹੁਣ ਜੀਵਨ ਕੌਣੇ ਕੰਮ। ਏਕ ਨਿਮਕ ਜੋ ਸਿਮਰਨ ਮੈਂ ਜੀਆ, ਜਿਹੜਾ ਅੱਖ ਝਮਕਣ ਜਿੰਨਾ ਸਮਾਂ ਗੁਰੂ ਕਹਿੰਦੇ ਆ ਜੀ ਪਿਆ, ਉਹਦੇ ਸਾਹਮਣੇ ਕਰੋੜਾਂ ਸਾਲਾਂ ਦੀ ਜ਼ਿੰਦਗੀ ਵੀ ਕੁਛ ਨਹੀਂ। ਹਜ਼ੂਰ ਨੇ ਸ਼ਬਦ ਵਰਤਿਆ ਕਿ ਸਿਮਰਨ ਕੀ, ਦੇਖੋ ਜਿੱਦਣ ਦੇ ਅਸੀਂ ਵਿਸ਼ਵਾਸ ਰਹੇ ਹਾਂ, ਕੋਈ ਸ਼ਲੋਕ ਜੱਥੋ ਜਿਹਦੇ ਵਿੱਚ ਸਿਮਰਨ ਦਾ ਜ਼ਿਕਰ ਨਹੀਂ ਕੀਤਾ, ਕੋਈ ਸ਼ਲੋਕ ਜੱਥੋ ਜਿਹ ਚ ਭਜਨ ਦਾ ਜ਼ਿਕਰ ਨਹੀਂ ਕੀਤਾ। ਸਿੱਖ ਦੀ ਜੀਵਨ ਦਾ ਜੁਰਹਾਨੀ ਜੀਵਨ ਹੈ। ਹਜ਼ੂਰ ਕਹਿ ਰਹੇ ਨੇ ਇਹਨੂੰ ਜ਼ਿੰਦਗੀ ਮਤ ਕਹੋ। ਇੱਕ ਸ਼ਬਦ ਹੋਰ ਅਸੀਂ ਪੜ੍ਹ ਲਈਏ, ਜੈਤਰੀ ਕੀ ਵਾਰ ਦਾ, ਜੈਤਰੀ ਕੀ ਵਾਰ ਆਪਾਂ ਪੜ੍ਹਨੇ ਆ ਵਾਰ ਸਲੋਕਾਂ ਨਾਲ। ਹਾਂਜੀ, 20 ਪੌੜੀਆਂ ਨੇ, 40 ਸਲੋਕ ਨੇ। ਭਾਵਾਂ ਕਿ ਗੁਰਦੇਵ ਨੇ ਸਲੋਕ ਮਹੱਲਾ ਪੰਜਵਾਂ ਨੀ ਲਿਖਿਆ, ਕੱਲਾ ਸਲੋਕ ਹੀ ਲਿਖੇ ਤੇ ਦੂਜੇ ਤੇ ਸਲੋਕ ਵੀ ਲਿਖਿਆ। ਜਦੋਂ ਆਪਾਂ ਪੜ੍ਹਨੇ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਬੇਨਤੀ ਹੈ, ਇਹਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ ਕਿ ਜੈਤਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ। ਉੱਤੇ ਮਹਾਰਾਜ ਨੇ ਸਿਰਲੇਖ ਦਿੱਤਾ ਵੀ ਇਹ ਜਿਹੜੀ ਵਾਰ ਹੈ ਨਾ, ਇਹ ਮਹੱਲਾ ਪੰਜਵਾਂ ਲਿਖ ਦਿੱਤਾ, ਵਾਰ ਵਾਰ ਲਿਖਣ ਦੀ ਲੋੜ ਨਹੀਂ। ਪੌੜੀਆਂ ਵੀ ਮਹੱਲੇ ਪੰਜਵੇਂ ਦੀਆਂ ਨੇ ਤੇ ਸਲੋਕ ਵੀ ਮਹੱਲੇ ਪੰਜਵੇਂ ਦੇ, ਤਾਂ ਕਹਿ ਦਿੱਤਾ। ਹਾਂ, ਜਿੱਥੇ ਲੋੜ ਪਈ ਉੱਥੇ ਲਿਖ ਦਿੱਤਾ। ਆਸਾ ਰਾਗ ਜਦੋਂ ਤੁਸੀਂ ਪੜ੍ਹਨੇ ਵਾਰ ਸਲੋਕਾਂ ਨਾਲ, ਸਲੋਕ ਵੀ ਮਹੱਲੇ ਪਹਿਲੇ ਕੀ ਲਿਖੇ, ਇੱਥੇ ਨੀ ਲਿਖਿਆ, ਇੱਥੇ ਲਿਖਿਆ ਵਾਰ ਸਲੋਕਾਂ ਨਾਲ ਜੈਤਰੀ ਮਹੱਲਾ ਪੰਜਵਾਂ। ਇਹਦਾ ਮਤਲਬ ਕਿ ਜਿੰਨੀਆਂ ਪੌੜੀਆਂ ਨਾਲ ਸਲੋਕ ਨੇ 20 ਤੇ 40 ਸਲੋਕ ਨੇ, 20 ਪੌੜੀਆਂ ਨੇ, ਇਹ ਸਾਰੀਆਂ ਗੁਰੂ ਅਰਜਨ ਦੇਵ ਜੀ ਦੀਆਂ। ਉਹ ਚ ਇੱਕ ਬਚਨ ਹੁੰਦਾ, ਜੀਵਨ ਕੌਣੇ ਕੰਮ, ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਥਵੀ ਨਵ ਖੰਡਨ ਹੈ। ਇਹ ਜ਼ਿੰਦਗੀ ਨੀ ਤੇ ਹੋਰ ਕੀ, ਰਹਿੰਦਾ ਹੋਵੇ ਸਵਰਗ ਲੋਕ ਵਿੱਚ। ਇਹਦਾ ਮਤਲਬ ਉਹ ਸੁੱਖ ਜਿਹੜੇ ਸਵਰਗ ਵਿੱਚ ਮੰਨੇ ਨੇ ਉਹ ਸਾਰੇ ਜ਼ਿੰਦਗੀ ਚ ਮਿਲ ਜਾਣ। ਤੇ ਮੈਂ ਕਈ ਵਾਰੀ ਉਹਨਾਂ ਬੇਸ਼ਕ ਦੇ ਸਵਰਗ ਨੂੰ ਤੁਸੀਂ ਪੜ੍ਹੋ ਨਾ, ਉਹ ਉੱਥੇ ਇਹ ਦੱਸਿਆ ਜਾਂਦਾ ਆ ਧੂਰਾਂ ਮਿਲਣਗੀਆਂ, ਸ਼ਹਿਦ ਦੀਆਂ ਨਦੀਆਂ ਹੋਣਗੀਆਂ, ਠੰਡੀਆਂ ਹਵਾਵਾਂ ਚੱਲਣਗੀਆਂ। ਇਸ ਤਰ੍ਹਾਂ ਹਰ ਇੱਕ ਨੇ ਸਵਰਗ ਆਪਣਾ ਆਪਣਾ ਕਲਪਿਆ ਜੀ। ਵਾਹਿਗੁਰੂ ਜੀ, ਵੀ ਉੱਥੇ ਆਹ ਕੁਝ ਹੋਵੇਗਾ, ਖਜੂਰਾਂ ਮਿਲਣਗੀਆਂ, ਇਸ ਤਰ੍ਹਾਂ ਜੀ। ਕਿਉਂਕਿ ਅਰਬ ਚ ਗਰਮੀ ਬੜੀ ਪੈਂਦੀ ਹੈ ਤੇ ਜਿੱਥੇ ਠੰਡ ਪੈਂਦੀ ਉਹਨਾਂ ਦੇ ਆਸਾਂ ਨੂੰ ਪੜ੍ਹ ਕੇ ਦੇਖੋ, ਕਹੇਗਾ ਅੱਗੇ ਜਾ ਕੇ ਨੀਤੀਆਂ ਤਪੀਆਂ ਹੋਈਆਂ। ਉਹ ਕੁਛ ਇਕਬਾਲ ਕਹਿੰਦਾ ਸੀ ਕਿ ਅਸਲ ਵਿੱਚ ਬਹਿਸ਼ਤ ਜਿਹੜਾ ਹੈ وہ تھکے ہوئے لوکاں دا پڑانک ہے، اللہ والے پہنچن والے ادھر روکتے نہیں ہوتے۔ حضور نے دیکھو شبد برتیا سورگ لوک دا سکھ، تے میرا خیال ہے سانو سورگ واسی دی تھان شبد گرپور واسی ہی کرنا چاہیے، ہے جی چنگا لگے گا۔ حضور سچے پاتشاہ مہاراج وہ کہتے ہیں بسنت سورگ لوک ہے، جتے پرتھوی نو کھنڈنا ہے ساری دھرتی نو جتیا ہوئے بسرمت ہر گوپال ہے نانک تے پرانی وہ دھیان پرم نے۔ سورگ لوک دے بندے دی زندگی نو کہہ دینا تو جنگل چ پٹکیا ہوا، کیوں؟ کیونکہ تینوں گوپال بھول گیا ہے۔ دوپہر دی کتھا چ میں کا درج کیتی سی جتا سجنا سنی کہ گرو صاحب گرو گوبند سنگھ جی نا، میں دو دن تین دن ہو گئے صرف یہی بول رہا کہ گرو گوبند سنگھ جی رچنا سمرن دیا چلکاں دیکھو۔ اج میں صبح سوئیاں وچوں بینتی کیتی، جیت پھرے سب دیس دشان کو واجب ٹول مردنگ نگارے، کنجت گوڑ بجان کے سندر کنس تہ خیراج ہزارے، اوت پویک پوان کے پوپت کون گنے نہیں جانت بچارے، شری پت شری بھگوان پجے بن انت کو انت کے تام سدارے۔ ہن ایک تک نو چھڈ کے اتلیاں تکاں دے ارتھ ویکھو، لوگ کہن گے ایڈی ایہو جی زندگی دی، اپنے دیش نو جتیا جیت پھر سب دیش کے درپیٹ کر لگا میں کتھا، اپنا دیش جتیا پھر اگلا شبد دیشان، دیشان دو لفظ دیش آن آن دا ارتھ ہور، اپنے نو جتن تو بعد بھوک جاگی گوانڈی بھی جتنا ہے اور نہ دے ملک بھی جتے۔ جیت پھر سب دیش نشان کو واجت ٹول، جیت کے ٹول وجدے آ نگارے وجدے آ، تے نرت کرن والیاں نچار عورتاں نچدیاں نے تے مردنگ دی آواز بھی ہوندی ہے، واجت ٹول مردنگ نگارے گنجت گوڑ گجان کے سندر، گج دا بہ وچن جی گجان، گج نی جہاتی گجان در تے بہ سریا سی، اینا کچھ جیت کے لے آیا کہ قیمتی خاتی جڑے خاتیاں وچوں وی شرومنی وہ ایدی فوج دے وچ چنگارا مار دے پین، چیکا مار دے چنگار دے نے خاتی، گنجت گوڑ گجان کے سندر کھنست خین کھنکدے نے، کون ہے راج ہے دا لفظی ارتھ آپ جاندے ہو کوڑا ہے راج در سے جڑے کوڑیاں وچوں وی شرومنی کوڑے نے، کھنست ہے راج خجارے پوت پوکھ پوان کے پوپت، ایہو جے راجے پہلا بھی ہن بھی تے اگے بھی، کون گنے نی جات وچار ہے پتا نہیں کنے کو دھرتی تے آئے ہوئے دعویٰ کرنے والے پر اصلی زندگی نہیں جی سکے، کیوں؟ شری پت شری بھگوان پجے بن انت کو انت کے، آ بسے دے ارتھ ویکھن والے انت کو در تے انت لے سمے، انت کے دا ارتھ ہے جمع دا تار، انت کو انت کے تام سدھارے، یہ زندگی ہے۔ پھر میں بینتی کراں گا جیون کونے کام، حضور گرو تیگ بہادر صاحب کہتے ہیں بسنت سورگ لوک ہے گرو ارجن دیو، جتے پرتھوی نو کھنڈنا ہے بسرنت کر گوپال ہے نانک تے پرانی ادیان پرمنے، پٹکے ہوئے کوتک کوڑ تماشیاں واہ واہ زندگی رنگ رلیاں منا دے پھر دیا، چیتنا آوس ناؤ نانک کوڑی نرک برابرے اجڑ سوئی تھا۔ میں بینتی کرا یہ جیون کون ہے کام، ہے تا جیون کوتک کوڑ تماشیاں چیتنا آو سناؤ نانک کوڑی نرک برابر اجر سوئی تھاؤ پوڑی، ماں پیان ادیان نظر کر مانیا چور سمگری پیک کٹ کر جانیا، اینا کام کرود انکار انکار پھر دیوانیا پھر لگا جم ڈنڈ تا پچھتانیا، جنوں زندگی کہنے مہاراج کہنے دن پورے گردے پھر شیطانیا، زندگی نہیں شیطان تھی۔ میں بینتی کی گرو تیگ بہادر صاحب گرمت نام نو زندگی منتی ہے، حضور کہہ رہے نے من مایا میں پھد رہو بسرے ہو گوبند نام، مایا وچ کھچت کے نام بھول گیا کہ کو نانک بن ہر پجن جیون کونے کام، کس لئی زندگی ملی تینو؟ حضور اگے بخشش کر دیا پرانی رام نہ چیتی، اے بندیا تو سب تھاواں تے رمے کوئی پربھو نو परमेश्वर जी कह लो, वाहेगुरु जी कह लो, ओनू चेते नहीं किया। मद माया कह अंध, हजूर कहने माया दे नशे विच चूर हुए है, नशे विच पए कोई नू परमात्मा चेती नहीं आ रहा। प्राणी राम न चेती मद माया कह अंध, कहो नानक तन गुरु तेग बहादुर साहब कहने मेरी गल सुन, कहो नानक हर भजन मना, कहो नानक हर भजन बिन, खरी दे भजन तो बिना परत ताहे जम फंद ताहे, जरा माया दे नशे च चूर है, तेरे गलत जमा दा फंदा पैना, तू परमात्मा नू भुलाया है। दो श्लोकां दे अर्थ इक्को ही कल परसों आया सी। अगला वचन है, सुख में बहु संगी पहे, दुख में संग न कोहे। ये इस संसार दी हकीकत है, पर उदास नहीं होण दिंदा कदी शब्द। मैं ते इत्थों तक दिन भाई बैठे भाई सरवण सिंह, मैं कहा तुझी कोई शब्द निंदक तो निंदक, ताकत तो सातक, बुरे तो बुरे बंदे नाल रिलेटेड शब्द पढ़ो ना बाणी दा, गुरु फिर भी सुरच नहीं मैली होण दिंदे। ओदी सारी गल करके सोचदे नहीं किते ओनू सोच सोच के ए ना मैला हो जाए, इक्को दम सुरच नूं चुक के फिर नाम वल लै जांदे। सुरच नहीं गंदी होण दिंदे सिख दी। हुण तुसीं देखो इहदे अर्थ सरल ने, सुख मैं इहदे अर्थ मैं दे विच करांगे ना, बहु संगी पहे, सुख दे विच बड़े साथी ने, संगी दर से साथी नाल चलन वाले, पर दुख में दुख आ जाए, दुख में संग ना कोई, मुसीबत विच कोई साथी नहीं, सारे सुख दे मित्र ने, दुख दा मित्र कोई नहीं। पर गुरु तेग बहादुर साहब कहने ने, मैं एक गल तैनूं दसा, तेरे खून दे रिश्ते छड़ सकदे आ, तेरे विचार दे रिश्ते छड़ सकदे आ, तेरे परिवार दे रिश्ते छड़ सकदे आ, जे तू वाहेगुरु नूं जपेगा ऐसा साथी, इवन तेरी बॉडी तेनू छड़ सकदी है, रब फिर भी तेनू छड़ेगा नहीं। अगला वचन है, कहो नानक हर भज मना अंत सहाई होए, हरी नूं जप हरी नूं भज अंत सहाई होए, जिथे किते भी नहीं पहुंचना उथे वाहेगुरु जी तेरे मित्र बन गए। उंज दुनिया का सुभा ए वे, थोड़े जे दे अर्थ कर लईए, ये तुहाडे नाल ही वापरिया, मेरे नाल वापरिया, साडे मन च ही वापरदा। सुख दे सारे मित्र जे, दुख दा मित्र नहीं। भावर सिमरत ग्रंथ च एक गल बड़ी प्यारी लिखी सी, धर्म है फल हेर विहंगम कह, गन आवत है छंद चोच पसारे। वो कहने जदो फल च रुख नू फल लगा होवे ना, सारे तोते भज भज के उधर ही होंदे आ। बसंत च फुल खिड़े होण ते सारे भवरे मक्खियां उत्थे गूंजा पांदे आ। कहने रुख ते विचारे ओही ने, जदों पत्त झड़ पैंदी है पत्ते काप छड़ दें ते पंछी भी आउणा बंद कर दिंदे आ। फल में तर हेर विहंगम कह, गन आवत है छंद चोच पसारे। उत्थे शब्द कहने तर, जे रुख नूं अग लग जाए, नर आपद में नर और विहंगम दूर सिधारे, बंदा मुसीबत च पै जाए ते रुखां नूं अग लग जाए, रुखां नूं पंछी छड़ दिंदा, दुख विच बंदियां नूं बंदे छड़ जांदे आ। इहनूं थोड़ा जिहा बाणी तुसीं देखी, सुख दे सारे मित्र ने। गुरु तेग बहादुर साहिब दे वचन लै लईए, प्रीतम जान लिहो मन माही। प्रीतम लफ्ज़ दे बड़े प्यारे अर्थ ने, प्यारे प्यारे गल ध्यान नाल सुन लै। प्रीतम जान लिहो मन माही, अपने सुख सो ही जग फांदियो, को काहू को नाही, सुख में आन बहुत मिल बैठत, रहत चहू दिस घेर, विपत परी सभी छंग चाटत, को ना आवत नीर। इवन के एक बार हिंदुस्तान च पिछे जी घटना वापरी, कि चोणां दा रिजल्ट आ रहा सी, पिछे किसे पता नहीं किस गल में सुनी, ओ अगे जा रहे सन, सारे लोग लै के ढोल टाल घर अगे नचन तुर पे, जो पता लगा दोपहर तो बाद हारदे पे ने, वो कल्ले बेचारा घर रह गया, कोई आई कोई ढोलां ने सारे उधर सुन के, कैमरे वाले ने दोवां थावां तो वो फोटो ले लिया, कहने आ पहला जितन वाले पासे नचदे सन, जो हारदा दिते ओ दूजे पासे नचन तुर के, क्योंकि बंदे का सुभा ऐसा है। महाराज कहने प्रीतम जान लेवो मन माही, अपने सुख सो ही जग फांदे, को काहू को नाही, सुख में आन बहुत मिल बैठ, रहत चौं दिशके रह विपत परी सभी संचारित को ना कोई नेरे नहीं आता को ना आवत मेरे घर की नार बहुत हित जासो बिल्कुल नेड़े दा रिश्ता मारे ने पकड़िया जिन्हों से कहने बड़ा मोहब्बत है बंदा अपने जीवन साथी ना हर गल सांझी कर दे गुरु ग्रंथ साहिब इन्ना सानू खीरले समय मोह दी तंद इन्नी तोड़ देंदे आ जिन्हों जीवन साथी कहने कहन लगे मरण तो पहला अपनी सुरत उस लगा तो उच्ची लेगा तो ओदे विच भी सुरत जेड़ के किसी फस ना जाए घर की नार बहुत हित जासो सदा रहत संग लागी जब ही हंस तजी ए तकाया प्रेत दा लफ्ज अर्थ मर गया प्रेत प्रेत कर भागी ए बिदकोस व्यवहार बनयो है जासो नेहो लगायो अंत बार नानक बिन हर जी को काम न आयो कौ नानक हर भजमना अंत सहाय अंत बार नानक बिन हर जी को काम न आयो कोई तेरे नेड़े नहीं लगेगा मैं फिर बेनती करांगा सुख दे मित्र ने उन कबीर साहब ने एक बड़ी सोहनी उदाहरण दिती चलो कह के इस तो अगले श्लोक वाला पावना है हुण देखो कि बैठिया लाइट बलदी है ना जी लाइटा ने ते आप जी शरीर दा कोई भी अंग हिलाओगे ते थले परछावा होगा आप जी धुप भी चलोगे जिधर जाओगे परछावा नाल चलेगा कई बार तो रात नूं लाइटां जा दी हुण ते तीन तीन चार चार परछावे भी बन जाते परछावें सिर्फ चानन दे हुंदे ने हनेरे दा कदी परछावा नहीं हुंदा हनेरे विच तां अपना हाथ भी नहीं दिसदा कबीर साहब ने बड़ी प्यारी उदाहरण ली उस वक्त दीवे बलदे सन ना घरां च दीवे विच तेल पाया बत्ती विचों लाइट निकली ते जिन्नी देर तक तेल मचदा रहा बत्ती जोत रोशनी दिंदी रही जदो जोत भी चलना नाल नाल परछावा चलना तेल मुकिया जोत बुझी ते परछावा छदो सारा घर ही हनेरा हो गया भगत जी कहना की चाहते हो कहने बस तेन इना दसना चाहे आ दीवाई दे स्वासना दा तेल पिया जीवन दी बत्ती रोशनी देगी जिन्नी देर तक ए रोशनी है ते बस इस रोशनी विच भी जिन्नी देर तेरे कोल सुख है उन्नी देर तक ए पुत्र धीआं मित्र ए परछावे चानन भी चलनगे जदो सुवास मुके प्यारिया बाकी दी गल छड्डे दीवे भी कोई नहीं अगी जा महाराज कहने जब लग तेल दीवे मुख बाती सुख में बहुत संगी पाए दुख में संग ना कोई जब लग तेल दीवे मुख बाती सब सूझे सब कोई तेल जलाए बाती सहरानी सोना मंदर कोई रे बौरे तो गरी ना रख है कोई तू राम नाम जब सोई कौ नानक सतगुरु शब्द वर्त रहे ने हर भज मना अंत सहाई होए रे बौरे तो गरी ना रख है कोई तू राम नाम जब सोई अगलिया तुका ने देवरी बैठी माता रोवे माई घर की ड्यूटी च बैठी रोंदी पई उस ओथे च ना जी इस तरह खटिया ले गए भाई खाट अर्थी चुक के भरा कहने बच्चों छड़ मां परात की मोह करनी ले गए खटिया ले गए भाई लट छटकाए चिड़िया रोवे हंस अकेला जाए कोई साथ है पर जिस सतगुरु दे तुसी श्लोक सुन रहे हो ना मैं एक बार इतनी बेनती की मालवे च एक पिंड है गंडुआ लहरे गागे नूं जाइए सनाम तो ते थोड़ा हटवा पैंदा उसे गुरु तेग बहादुर साहिब दा स्थान के महाराज जे ज्यादा गुरु तेग बहादुर साहिब दे स्थान जां मालवे च ने जां बांगर जाट बहुत महाराज गुरु तेग बहादुर साहिब नूं मानदे सन जी जाटां दे पिंडां च एक एक सिखां दा परिवार भी नहीं पर गुरुद्वारा है हरियाणे च भी उसे गंडवा पिंड च महाराज गए हुण इन्ना उदास भी नहीं होना भी इह सारी कथा सुनाती भी कुछ भी नहीं गुरु हरगोबिंद साहिब ने जंग लड़ी श्री अमृतसर साहिब दी बड़े सिख शहीद 13 सिख शहीद हुए जख्मी बहुत हुए ते महाराज उसे एक गल सानू समझा दिती भी खून दे रिश्ते तो उच्चा सिख दा रिश्ता है मैं कल भी कहा सी ठीक है खून दे रिश्ते दी लेखे देने पईआं पंडा चुकियां आपां सब ने पर सिखी दा रिश्ता जिहड़ा खून दे रिश्ते तो बड़ा उच्चा है ਇਸੇ ਕਰਕੇ ਬਣਦੀ ਮਠਿਆਈ ਮੈਂ ਇਸ ਤੇ ਆਸਾ ਰੱਖਣਾ। ਬੀਬੀ ਵੀਰੋ ਦਾ ਵਿਆਹ ਬਣਦੀ ਮਠਿਆਈ, ਸਿੱਖਾਂ ਨੇ ਕਿਹਾ ਸਾਨੂੰ ਜਦੋਂ ਇਹ ਹੀ ਕਹਿ ਦਿੱਤਾ ਨਹੀਂ ਬਰਾਤ ਵਾਸਤੇ, ਮਹਾਰਾਜ ਨੇ ਕਿਹਾ ਜਿਹੜੀ ਸੰਗਤ ਦੇ ਮੂੰਹ ਚ ਨਹੀਂ ਪਈ ਇਹ ਬਰਾਤ ਦੇ ਮੂੰਹ ਵਿਚ ਵੀ ਨਹੀਂ ਪੈਣੀ। ਸਾਡੇ ਸਾਹਮਣੇ ਨੀ ਜੀ, ਹੁਣ ਕਈ ਤੈਨੂੰ ਖੰਡਨ ਕਰ ਦਿੰਦੇ, ਨਹੀਂ ਗੁਰੂ ਦੱਸਦਾ ਪਾਪਾ ਕੇ ਮੇਰੇ ਲਈ ਸਿੱਖ ਰਿਸ਼ਤਾ ਪੁੱਤਰ ਦਾ ਕਰਨਾ ਨਿੱਜੀ ਫੈਸਲਾ ਹੁੰਦਾ ਫੈਮਿਲੀ ਦਾ। ਪਰ ਸੰਗਤ ਕਹਿੰਦੀ ਨਹੀਂ ਚੰਦੂ ਹੰਕਾਰੀ ਹੈ। ਗੁਰੂ ਅਰਜਨ ਦੇਵ ਕਹਿੰਦਾ ਜੇ ਸੰਗਤ ਨੂੰ ਪ੍ਰਵਾਨ ਨਹੀਂ ਤੇ ਮੈਨੂੰ ਵੀ ਪ੍ਰਵਾਨ ਨਹੀਂ। ਅੱਜ ਉਹ ਸੰਗਮ ਦੇ ਕੰਸੈਪਟ ਨੂੰ ਅਸੀਂ ਲੋਕ ਸਮਝ ਨਹੀਂ ਰਹੇ। ਹਜ਼ੂਰ ਜਦੋਂ ਸ਼ਹਾਦਤ ਹੋ ਗਈ ਸਿੱਖ 13 ਸਿੱਖ ਇਹਨਾਂ ਸ਼ਹੀਦ ਹੋਏ, ਜਿਹੜੇ ਆਪ ਭੱਟਾਂ ਨੂੰ ਪੜ੍ਹਦੇ ਹੋ ਭੱਟ ਮਥੁਰਾ ਜੀ ਵੀ ਸ਼ਹੀਦ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ। ਸ਼ਾਇਦ ਆਪ ਨੂੰ ਪਤਾ ਹੋਵੇ ਦੋ ਭੱਟ ਕੀਰਤ ਜੀ ਵਿਸ਼ੇ ਜ਼ਿਕਰ ਕਰਦੇ, ਮਥੁਰਾ ਜੀ ਬਾਰੇ ਕਨਫਰਮ ਉਹ ਸ਼ਹੀਦ ਹੋਏ ਆ ਭੱਟ ਮਥੁਰਾ ਜੀ। ਮਹਾਰਾਜ ਸਾਰੇ ਜ਼ਖਮੀਆਂ ਨੂੰ ਆਪ ਸੰਭਾਲਦੇ ਪਏ ਸਨ। ਇੱਕ ਸਿੱਖ ਦਾ ਚਿਹਰਾ ਸਾਫ਼ ਕੀਤਾ, ਮੈਂ ਸੰਖੇਪ ਬੇਨਤੀ ਕਰਾਂ, ਮੂੰਹ ਚੋਇਆ ਪਾਣੀ ਚੋਇਆ ਮੂੰਹ ਚ, ਅੱਖਾਂ ਖੁੱਲ ਗਈਆਂ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੀਨੇ ਨਾਲ ਲਾ ਕਹਿੰਦੇ ਨੇ ਭਾਈ ਮੁਗਲੂ ਜੋ ਮੰਗੇਗਾ ਦਿਆਂਗਾ। ਉਹਦੇ ਬੁੱਲ ਕੰਬ ਰਹੇ ਸਨ, ਕੰਬਦੇ ਹੱਥ ਜੁੜ ਗਏ, ਜ਼ਖਮੀ ਹੋਇਆ ਕਹਿੰਦਾ ਸਤਿਗੁਰੂ ਬਸ ਕੁਛ ਨੀ ਚਾਹੀਦਾ, ਅੱਜ ਜਾਵਾਂ ਤੇ ਭਾਵੇਂ ਕੋਈ ਸਾਲ ਖਲੋ ਕੇ ਜਾਵਾਂ, ਇੱਕੋ ਮੰਗ ਹੈ ਜਿੱਦਣ ਮੈਂ ਦੁਨੀਆਂ ਤੋਂ ਕੂਚ ਕਰਾਂ ਤੇਰੀ ਗੋਦ ਇਸ ਤਰ੍ਹਾਂ ਹੋਵੇ, ਹੋਰ ਕੁਛ ਨੀ ਚਾਹੀਦਾ। ਮਹਾਰਾਜ ਖਾਮੋਸ਼ ਹੋ ਗਏ। ਡਾਕਟਰ ਫੌਜਾ ਸਿੰਘ ਨੇ ਇਹ ਲਿਖੀ ਸਾਰੀ ਘਟਨਾ, ਚਲੋ ਕਈ ਗਲਤੀ ਵੀ ਉਹਨਾਂ ਕੀਤੀ ਪਰ ਫਿਰ ਵੀ ਗੁਣ ਲੈ ਲਏ, ਹੋ ਸਕਦਾ ਕਈਆਂ ਨੇ ਉਹਨੂੰ ਸਟੱਡੀ ਕੀਤਾ ਹੋਵੇ, ਕਹਿਣ ਕਿਹਦਾ ਨਾਂ ਲੈ ਦਿੱਤਾ। ਉਹ ਗੁਰੂ ਗ੍ਰੰਥ ਤੇਗ ਬਹਾਦਰ ਸਾਹਿਬ ਬਾਰੇ ਕਿਤਾਬ ਹੈ ਪਰੰਪਰਾਵਾਂ ਚਿੰਨ ਤੇ ਯਾਤਰਾ ਗੁਰੂ ਤੇਗ ਬਹਾਦਰ ਸਾਹਿਬ ਦੀ, ਬਹੁਤ ਕਮਾਲ ਦੀ ਕਿਤਾਬ ਸੀਗੀ। ਉਹਦੇ ਚੋਂ ਲਿਖਦਾ ਇਸ ਘਟਨਾ ਨੂੰ। ਮਹਾਰਾਜ ਖਾਮੋਸ਼ ਹੋ ਗਏ ਤੇ ਭਾਈ ਮੁਗਲੂ ਕਹਿੰਦਾ ਮਹਾਰਾਜ ਆਪ ਜੀ ਨੇ ਕਿਹਾ ਜੋ ਮੰਗੇਗੇ। ਸਤਿਗੁਰੂ ਕਹਿੰਦੇ ਆ ਅਸੀਂ ਚੋਲਾ ਬਦਲ ਜਾਣਾ, ਤੂੰ ਅਜੇ ਮ੍ਰਿਤ ਮੰਡਲ ਚ ਰਹਿਣਾ। ਕਹਿੰਦਾ ਮਹਾਰਾਜ ਚੋਲਾ ਬਦਲਣਾ ਪਰ ਜੋਤ ਤਾਂ ਉਹੀ ਹੈ ਨਾ, ਸਿਰ ਤੇ ਹੱਥ ਰੱਖ ਕੇ ਤੇਰੇ ਨਾਲ ਵਚਨ ਕੀਤਾ, ਤੈਨੂੰ ਚਲਾਣੇ ਤੋਂ ਪਹਿਲਾਂ ਸਮਝ ਪੈ ਜਾਏਗੀ, ਦਰਵਾਜ਼ਾ ਖੋਲ ਕੇ ਰੱਖੀ ਤੈਨੂੰ ਅਸੀਂ ਗੋਦ ਚ ਬਿਠਾ ਕੇ ਵਿਦਿਆ ਕਰਾਂਗੇ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਅਸੀਨ ਹੋਏ, ਪਿਆਨਾ ਕਰ ਗਏ। ਗੁਰੂ ਤੇਗ ਬਹਾਦਰ ਫਿਰ ਉਹਦੇ ਪਿੰਡ ਗਏ ਗੰਢੂਆ ਦਾਸ, ਜਦੋਂ ਉੱਥੇ ਜਾਂਦਾ ਨੇੜੇ ਰਿਸ਼ਤੇਦਾਰੀ ਮੈਂ ਮੱਥਾ ਟੇਕ ਕੇ ਆਉਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਦੁਆਰਾ। ਉੱਥੇ ਮਹਾਰਾਜ ਗਏ ਅੰਮ੍ਰਿਤ ਵੇਲੇ, ਦਰਵਾਜ਼ਾ ਖੁੱਲਾ ਸੀ ਤੇ ਭਾਈ ਮੁਗਲੂ ਬਿਰਦ ਹੋ ਚੁੱਕਾ। ਉਹਨੇ ਕਿਹਾ ਸੀ ਪਰਿਵਾਰ ਨੂੰ ਪਿੰਡ ਨੂੰ ਕਿ ਦੇਖਿਓ ਮੈਂ ਉਸ ਗੁਰੂ ਦਾ ਪੱਲਾ ਪਕੜਿਆ ਜਿਹੜਾ ਜਮਾਂ ਦੀਆਂ ਫਾਈਆਂ ਕੱਟ ਕੇ ਮੈਨੂੰ ਆਪਣੀ ਗੋਦ ਚ ਲਿਆ। ਸੱਚੀ ਮੁੱਚੀ ਆ ਹੈ ਤੇਰੇ ਭਰੋਸੇ ਪਿਆਰੇ ਮੈਂ ਲੜ ਰਿਹਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਗਏ ਉੱਥੇ, ਅੰਮ੍ਰਿਤ ਵੇਲੇ ਦੇ ਘਰ ਪਹੁੰਚੇ ਤੇ ਘੋੜੇ ਤੋਂ ਉਤਰ ਕੇ ਜਦੋਂ ਦੇ ਮੰਜੇ ਮੇਰੇ ਗਏ, ਚਿੱਟੀ ਚਾਦਰ ਲਈ ਸੀ, ਝੁਕਿਆ ਹਜ਼ੂਰ ਹੱਸ ਕੇ ਕਹਿਣ ਲੱਗੇ ਮੁਗਲੂ ਜੀ ਤੁਹਾਡੇ ਨਾਲ ਉਹ ਬਚਨ ਪੂਰਾ ਕਰਨਾ ਹੈ ਜਿਹੜਾ ਪਿਤਾ ਗੁਰਦੇਵ ਨੇ ਸੁਧਾਕਰ ਦੀ ਧਰਤੀ ਤੇ ਦਿੱਤਾ ਸੀ। ਮਹਾਰਾਜ ਨੇ ਆਪਣੀ ਗੋਦ ਚ ਉਹਦਾ ਤੀਸ ਲੈ ਲਿਆ, ਉਹਦੇ ਨੇਤਰ ਸਨ ਨੀਰ ਭਾ ਰਹੇ। ਕਹਿਣ ਲੱਗੇ ਮੋਚ ਸੁਰਤ ਨਹੀਂ ਲਿਜਾਣੀ, ਵਾਹਿਗੁਰੂ ਪਤਾ ਨਹੀਂ ਜਾਣਾ ਸੀ ਵੀ ਕਿੱਥੇ ਵੇ। ਉਂਝ ਜਿਸ ਜੀ ਦਾ ਪਤਾ ਲੱਗਦਾ ਇਹਨੇ ਤੁਰਨਾ ਹੈ, ਉਹਦੀ ਹੈਲਪ ਕਰੋ, ਉਹਦੇ ਕੰਨਾਂ ਚ ਬਾਣੀ ਸਿਮਰਨ ਪਾਓ, ਜੀਆਂ ਨੂੰ ਲਿਜਾ ਕੇ ਨਾ ਕੋ ਫਲਾਣਾ ਪੋਤਾ ਆ ਗਈ ਤੇ ਦੋਤਰਾ ਆ ਗਈ ਤੇ ਧੀ ਆ ਗਈ, ਉਹਦੀ ਸੁਰਤ ਦੇ ਵੈਰੀਆਂ ਆਪਾਂ, ਉਹਦੀ ਸੁਰਤ ਨੂੰ ਖਿੰਗਣ ਨਾ ਦੇਈਏ। ਮਹਾਰਾਜ ਨੇ ਕਿਹਾ ਨੇਤਰ ਕਿਉਂ ਪਾ ਰਹੇ? ਕਹਿਣ ਲੱਗੇ ਮੋਹ ਦੇ ਨਹੀਂ ਸ਼ੁਕਰਾਨੇ ਦੇ। ਸਤਿਗੁਰੂ ਕਹਿੰਦੇ ਨੇ ਬੋਲ ਵਾਹਿਗੁਰੂ। ਭਾਈ ਮੁਗਲੂ ਜੀ ਵਾਹਿਗੁਰੂ ਵਾਹਿਗੁਰੂ ਬੋਲਿਆ, ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਹੀ ਸਮਾ ਗਏ। ਮੈਂ ਤਾਂ ਬੇਨਤੀ ਕੀਤੀ ਕਿਤੇ ਇਹ ਨਾ ਨੈਗੇਟਿਵ ਸੋਚ ਲਈਏ ਕੋਈ ਨਹੀਂ, ਨਹੀਂ ਸੋ ਸਤਿਗੁਰ ਪਿਆਰਾ ਮੇਰਾ ਨਾਲ ਕਹਿ ਕਿੱਥੇ ਕਿੱਥੇ ਮੈਨੂੰ ਲੈ ਛਡਾਈ। ਗੁਰ ਕਾ ਬਚਨ ਬਸ ਹੈ ਜੀ ਨਾ ਲੈ, ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਗੁਰ ਕਾ ਬਚਨ ਬਸ ਹੈ ਜੀ ਨਾ ਲੈ, ਜਲ ਨੀ ਡੁੱਬੈ ਤਤ ਕਰਨੀ ਲੇਵੈ, ਭਾਏ ਨਾ ਸਾਕੈ ਜਲ। ਪਰ ਦੁਨੀਆਂ ਦੇ ਸੁੱਖ ਨੂੰ ਵੇਖ ਕੇ ਜਿਹੜੀਆਂ ਭੀੜਾਂ ਇਕੱਠੀਆਂ ਹੁੰਦੀਆਂ ਨੇ ਇਹ ਅਸਲੀ ਭੀੜ ਨਹੀਂ। ਸੁਖ ਮੈਂ ਬਹੁਤ ਸੰਗੀਤ ਹੈ, ਦੁੱਖ ਮੈਂ ਸੰਗ ਨਾ ਕੋਏ, ਕਉ ਨਾਨਕ ਹਰ ਭਗਮਨਾ ਅੰਤ ਸਹਾਈ ਹੋਏ। ਅਗਲਾ ਬਚਨ ਕੀਤਾ ਹਜ਼ੂਰ ਨੇ, ਕਹਿਣ ਲੱਗੇ ਜਨਮ ਜਨਮ ਭਰਮਤ ਫਿਰਿਓ, ਜਿਹੜੇ ਕਹਿੰਦੇ ਜਨਮ ਮਰਨ ਕੋਈ ਨੀ ਹੁੰਦਾ, ਆਹ ਕੀ ਕਰਾਂਗੇ। ਤੇ ਆਮ ਸੰਗਤ ਬਾਣੀ ਪੜ੍ਹਦ ਨੇ ਵਿਚਾਰੇ ਇੱਕ ਇੱਕ ਸਵਾਲ ਨੂੰ ਲੈ ਕੇ ਕਈ ਕਈ ਸਾਲ ਤੁਰੇ ਫਿਰਦੇ। ਗੁਰੂ ਸਾਹਿਬ ਕਹਿੰਦੇ ਇਹ ਜੀਵ ਜਿਹੜਾ ਜਨਮਾਂ ਜਨਮਾਂਤਰਾਂ ਤੋਂ ਭਟਕਦਾ ਆ ਰਿਹਾ, ਇਹ ਚੋਲੇ ਬਦਲਦਾ ਆ ਰਿਹਾ। ਹੁਣ ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ, ਆਹ ਚੋਲਾ ਮਿਲਿਆ ਅਗਲਾ ਮਿਲਿਆ, ਇਹਦਾ ਮੌਤ ਦਾ ਜਮ ਦਾ ਭੈ ਨੀ ਖਤਮ ਹੋਇਆ, ਪਰ ਅਗਲੇ ਨਾਲ ਤਰੀਕਾ ਦੱਸ ਦਿੱਤਾ ਮੁੱਕ ਜਾਏਗਾ। ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ, ਮੈਂ ਨਾ ਪਾਠ ਕੀਤਾ ਕੰਨਾ ਨੀ ਲੱਗਾ, ਮਿਟਿਓ ਨਾ ਜਮ ਕੋ ਤਰਾਸ। ਹਜ਼ੂਰ ਕਹਿੰਦੇ ਨੇ ਕਉ ਨਾਨਕ ਹਰ ਭਜ ਮਨਾ, ਹੇ ਮੇਰੇ ਮਨਾ ਖਰੀ ਨੂੰ ਭਜ ਨਿਰਭੈ ਪਾਵੇ। ਬਾਤ ਨਿਰਭੈ ਦਾ ਅਰਥ ਹੈ ਕਿ ਜਮ ਕਾ ਤਰਾਸ ਉਹਦੇ ਵੱਲੋਂ ਨਿਰਭੈ ਹੋ ਜਾਏਗਾ, ਮਰਨ ਤੋਂ ਪਹਿਲਾਂ ਉਸ ਅਵਸਥਾ ਚਲਾ ਜਾਏਗਾ ਜਿੱਥੇ ਜਮਦੂਤ ਵੀ ਝੁਕ ਜਾਏਗਾ। ਫਿਰ ਬੇਨਤੀ ਸੁਣ, ਦੋ ਗੱਲਾਂ ਨੇ ਅਸੀਂ ਜਿੰਨੇ ਬੈਠੇ ਹਾਂ, ਇੱਕ ਤਾਂ ਸੰਯੋਗ ਸੀ ਸਾਡਾ, ਪਰਮਾਤਮਾ ਨੇ ਇਸ ਰਚਨਾ ਨੂੰ ਚਲਾਉਣ ਲਈ ਦੋ ਹੀ ਚੀਜ਼ਾਂ ਬਣਾਈਆਂ ਨੇ ਜੀ, ਸੰਯੋਗ ਵਿਯੋਗ ਦੋਏ ਕਾਰ ਚਲਾਵੇ, ਦੋਨੋਂ ਕੰਮ ਚਲਾਉਂਦੇ ਪਏ ਨੇ। ਮਹਾਰਾਜ ਕਹਿੰਦੇ ਨੇ ਪੂਰਵ ਜਨਮ ਕੇ ਮਿਲੇ ਸੰਯੋਗੀ, ਅਸੀਂ ਜਿੰਨੇ ਪੁੱਤਰ ਧੀਆਂ ਮਾਂ ਬਾਪ ਇਸਤਰੀ ਜੋ ਕੁਝ ਅਸੀਂ ਬੈਠੇ ਹਾਂ ਸਾਰਾ ਸੰਯੋਗ ਹੈ। ਈਵਨ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅਸੀਂ ਬੈਠੇ ਹਾਂ ਸਾਡਾ ਵੀ ਪੂਰਵ ਕਿਤੇ ਸੰਯੋਗ ਹੈ। ਸੰਯੋਗ ਮਿਲਾਉਂਦਾ, ਵਿਯੋਗ ਵਿਛੋੜੇ ਪਾ ਦਿੰਦਾ। ਸੰਯੋਗ ਜਨਮ ਹੈ, ਵਿਯੋਗ ਮੌਤ ਹੈ। ਗੁਰੂ ਸਾਹਿਬ ਕਹਿੰਦੇ ਅਸੀਂ ਸਾਡੀ ਜਿਹੜੀ ਆਤਮਾ ਹੈ ਗੁਰੂ ਗ੍ਰੰਥ ਸਾਹਿਬ ਮੁਤਾਬਕ, ਡਰ ਤਾਂ ਲੱਗਦਾ ਕਿਉਂਕਿ ਇਹਦਾ ਕੰਸੈਪਟ ਹਿੰਦੂਇਜ਼ਮ ਵਿੱਚ ਵੀ ਹੈਗਾ, ਗੀਤਾ ਚ ਹੈ, ਉਪਨਿਸ਼ਦ ਚ ਹੈ। ਹੁਣ ਵਿਚਲੀ ਗੱਲ ਇਹ ਵੀ ਉਹਨਾਂ ਤੋਂ ਵੱਖ ਕਿਵੇਂ ਹੋਈਏ, ਇਹਨੂੰ ਮੰਨਣੀ ਛੱਡ ਦਿਓ। ਅਸੀਂ ਜਨਮ ਜਨਮ ਮਰਨ ਮੰਨਦੀ ਕੋਈ ਨੀ, ਨਾ ਮੰਨੋਗੇ ਤੇ ਆਤਮਾ ਨੇ ਫਿਰ ਅੱਗੇ ਤੁਰ ਪੈਣਾ। ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਤੁਸੀਂ ਪਾਠ ਕਰਦੇ ਹੋ ਫਿਰ ਇਹ ਕਹਿਣ ਲੱਗ ਪਏ, ਜੋਨੀ ਦੀ ਵਿਆਖਿਆ ਕਰਨ ਲੱਗ ਪਏ ਜਿਹੜਾ ਹੁਣ ਤੋਂ ਪਹਿਲਾਂ ਜੀਆ ਸੀ। ਗੁਰੂ ਸਾਹਿਬ ਸਪਸ਼ਟ ਕਹਿੰਦੇ ਆ ਕਿ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਹੈ ਵਰ ਬ੍ਰਿਖ ਹੋਇਓ। ਅਸੀਂ ਸਾਰੇ ਪੜ੍ਹਨੇ ਮਹਾਰਾਜ ਜੀ ਦੇ ਬਚਨ, ਉੱਥੇ ਚਲੋ ਗਿਣਤੀ ਕੀਤੀ 84 ਲੱਖ ਸ਼ਬਦ ਵਰ ਦਿੱਤਾ, ਇਹ ਅਮਨੌਤ ਚੱਲੀ ਹੁੰਦੀ ਸੀ। ਹਜ਼ੂਰ ਨੇ ਕੱਲ ਵੀ ਮੈਂ ਇੱਕ ਬੇਨਤੀ ਕੀਤੀ, ਕਬੀਰ ਸਾਹਿਬ ਕਹਿੰਦਾ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਇਆ ਹੈ। ਇੱਕ ਬਚਨ ਅਸੀਂ ਗੁਰੂ ਨਾਨਕ ਸਾਹਿਬ ਦਾ ਪੜ੍ਹਨੇ, ਕੱਤ ਕੀ ਮਾਈ ਜਨਮ ਦੇਣ ਵਾਲੀ ਹੈ, ਤੇਰਾ ਮੇਰਾ ਕਦੋਂ ਦਾ ਰਿਸ਼ਤਾ ਹੈ। ਕੱਤ ਕੀ ਮਾਈ ਬਾਪ ਕੱਤ ਕੇਰਾ, ਕਿੱਦੂ ਥਾਵੋਂ ਹਮ ਆਏ, ਕਿੱਥੋਂ ਆਏ ਅਸੀਂ। ਪ੍ਰਸ਼ਨ ਅਗਨ ਬਿੰਦ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ। ਅਗਲੀਆਂ ਤੁਕਾਂ ਰਹਾਉ ਦੀਆਂ ਛੱਡ ਕੇ, ਖੇਤੇ ਰੁੱਖ ਬਿਰਖ ਹਮ ਚੀਨੇ ਇੱਥੋਂ ਆਏ ਹਾਂ, ਖੇਤੇ ਪਸ਼ੂ ਉਪਾਏ ਖੇਤੇ ਨਾਗ ਕੁੱਲੀ ਮੈਂ ਆਏ ਖੇਤੇ ਪੰਖ ਉਡਾਏ। ਈਵਨ ਕਿ ਜਿੰਨਾ ਅਸੀਂ ਕਰ ਰਹੇ, ਜਿੰਨੀ ਕੋਈ ਬਾਣੀ ਸਮਝ ਦਿੰਦੀ ਹੈ ਜੀ, ਮੈਂ ਕੋਈ ਅੰਤਰਜਾਮੀ ਨਹੀਂ, ਨਾ ਕੋਈ ਪਿਛਾ ਆਇਆ ਜਿਹਨੇ ਦੱਸਿਆ, ਇਸੇ ਤਰ੍ਹਾਂ ਗੁਰੂ ਸਾਹਿਬ ਨੇ ਜੋ ਬਾਣੀ ਚ ਅਨੁਭਵ ਦਿੱਤਾ ਸਾਨੂੰ, ਜਿੰਨੀ ਅਸੀਂ ਆ ਬਾਹਰ ਮੁਖੀ ਕਮਾਈ ਕਰ ਰਹੇ, ਚਲੋ ਜਿੰਨਾ ਮਰਜ਼ੀ ਆ ਪੜ੍ਹ ਲਓ ਦੁਨਿਆਵੀ ਤਲੀਮ, ਕੋਈ ਡਿਗਰੀ ਅਗਲੇ ਜਨਮ ਚ ਪਲੱਸ ਨਹੀਂ ਹੁੰਦੀ, ਪਿਛਾ ਕਰਕੇ ਆਇਆ। ਰੂਹਾਨੀਅਤ ਐਸੀ ਹੈ ਜਿਹੜੀ ਅਗਲੇ ਜਨਮ ਵਿਚ ਵੀ ਜਮ੍ਹਾਂ ਹੋ ਜਾਂਦੀ ਹੈ। ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ, ਤੇਰਾ ਸਾਡਾ ਰਿਸ਼ਤਾ ਆਈਦਾ ਸੋਹਣਾ। ਉਸ ਦਿਨ ਕਿਹਾ ਸੀ ਭਾਈ ਨੰਦ ਲਾਲ, ਕਹਿੰਦੇ ਹਵਾਏ ਬੰਦਗੀ ਅਬੁਰਦ ਦਰ ਵਜੂਦ ਮਰਾ, ਵਗਰਨਾ ਜੋ ਕਿ ਚੁਣੀ ਆਮਦਨ ਨਾਬੂਦ ਮਰਾ। ਮੈਂ ਸਰੀਰ ਤਾਂ ਲਿਆ, ਮੈਨੂੰ ਪਤਾ ਮੇਰਾ ਮਹਿਬੂਬ ਵੀ ਸਰੀਰ ਵਿਚ ਹੈ, ਇਸ ਕਰਕੇ ਬੇਨਤੀ ਕਰਾਂਗਾ ਅਸੀਂ ਸਬਰ ਕਰਦੇ ਹਾਂ। ਇੱਕ ਪੜ੍ਹੇ ਲਿਖੇ ਜਦੋਂ ਕਹਿੰਦੇ ਆ ਵੀ ਡਾਰਵਿਨ ਦੀ ਥਿਊਰੀ ਵੀ ਬੰਦਾ ਲੰਘਦਾ ਲੰਘਦਾ ਬਾਂਦਰ ਤੋਂ ਬੰਦਾ ਬਣਿਆ ਜੀ, ਪਰ ਇੱਕ ਸਵਾਲ ਉੱਠਣ ਲੱਗ ਪਿਆ, ਉਹ ਬਾਂਦਰਾਂ ਦੀ ਨਸਲ ਅੱਜ ਹੈਗੀ, ਅੱਜ ਕਿਉਂ ਨੀ ਬੰਦੇ ਬਣਦੇ ਪਏ, ਕਿਉਂ ਵਿਕਾਸ ਰੁਕ ਗਿਆ। ਅਸੀਂ ਗੁਰਮਤ ਦੀ ਗੱਲ ਨੂੰ ਸਮਝੀਏ, ਸੱਚੀ ਮੁੱਚੀ ਅੰਦਰ ਸਬਰ ਕਰਦਾ ਹੈ ਕਿ ਗੁਰਮਤ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜਿਸ ਪਾਸੇ ਤੁਹਾਡੀ ਸੁਰਤ ਹੋਵੇਗੀ ਤੁਹਾਡਾ ਅਗਲਾ ਸਰੀਰ ਉਹ ਹੋਵੇਗਾ। ਹਰੀ ਬਾਈ गोविंद नाम मत विसरे। अंत काल जो नारायण सिमरे सरलोचन जी। हुण यह गल वखरी इहनूं अवें संगत दा ध्यान खंडालनी नहीं, यह अगले दिन की गल कीती, पहले दिन की कीती। गुरु तेग बहादुर साहब कहिंदे ने कई जन्मां तों तू पैदा होए, हर जन्म तों बाद मरे, ते किन्ना दुख तेरा मौत दा भई नहीं उठिया। जन्म जन्म भरमत फिरियो, मिटियो ना जम को त्रास। महाराज कहिंदे कहो नानक हर भज मना निरभय पावे बास। गुरु नानक साहब ने चार दुख वड्डे मन्ने, सनातन मत ने तीन मन्ने, आद ब्याह ते उपाद। गुरु नानक साहब चार कहिंदे आ, दुख विछोड़ा, एक दुख भूख, एक दुख सख्त वार जमदूत, एक दुख रोग लगे तन ताए। प्रभु दा विछोड़ा दोखे, अंदर दी तृष्णा दोखे, बॉडी नू लगी कोई बीमारी दोखे, चौथा दोखे एक दुख सख्त वार जमदूत, जम दा भी दुख है। पर निरपय बास जेड़ा सिमरन करेगा ओ मौत दे भय तो मुक्त होवेगा। ते गुरु ग्रंथ साहिब च उन्हां महापुरखां दे बचन ने जेड़े सचमुच मौत दे भय तो मौत नू वंगारदे पए। कबीर जिस मरने ते जग डरे, निरपय पावे बास। मेरा मन आनंद मरने की ते पाईए पूर्ण परमानंद। कबीर मोए मरने का चाओ है, मरो ता हर का द्वार, मत हर पूछे कौन है परा हमारे। वारदात ने एक बार कथा कर दिया, कहती गुरु ग्रंथ साहिब च तीन तरह की मौत है। एक फिजिकल डेथ, जो जन्मे सो जानू मूवा। दूसरा नाम नू भुल जाना मौत है। तिन सुनी थे दे फिरा बिन नाम है, ये भी मौत है ना, मृतक कही है नानका। तीसरी मौत गुरु कृपा वाले नू हुंदी है, फिजिकल डेथ तो पहला शब्द मरो फिर जीवो सादगी, तां फिर मरना होए। तेरा शब्द च मर गया, हजूर कहने नू मौत दा भय किथे। हुण अगला सवाल भी जे जमदूत सब नू लैण हुंदा ते सिमरन वाला किवें बचू। एदी व्याख्या श्रीमान भाई गुरदास साहिब ने कीती, ते एक बारी मैं अर्ज भी कीती कि बाणी च वी प्रमाण हुंदा है, समझाण लई हुंदियां ने गल्लां। उंज तुसीं कहो जी पूरी फिट हो जाए, मैं कल भी कहा सी रेमन ऐसी हर सिंह प्रीत कर जैसी मछली नीर। ओ ता एक मच्छी ते पानी दी मच्छी दी खिच गए, पर जेड़ा सिमरन दा अनुभव होना मच्छी कोलो थोड़ा है। समझाण लई है ना, रेमन ऐसी हर सो प्रीत कर जैसी जल जल होए, समझाण लई। इसे तरह भाई साहब नु पुछया भी तुसी गुरमत दी व्याख्या कर दियो। गुरबाणी इस मसले ते आके कहिंदी है कि सुन के जम के दूत ना तेरे छड़ जा। पर सानू यह गल समझाओ, मौत सब नू पर जमदूत किवें दास बन सकदा है। मौत दा पै भाई साहब ने तीन बचन के कहिंदे, कागज कोरा लै लो, कोरे कागज ते पानी सचो, या पानी च कागज सचो छेती गलेगा। पर कागज नू घ्यो नाल चंगी तरह भिओ दियो, थिंदा कर दियो, उन पानी सचो छेती गलदा सी। इकला कोरा कागज गलेगा, जिन्हू छिंदा लग जाए गलता नहीं। कहने तेरी सियाणप चेरी चतराई, मौत गालेगी जे तेरे अंदर सिमरन दी थंडियाई आ गई, ते मौत ने भी कुछ नहीं करना। दूसरा वचन, रूह दियां करोड़ा पंडा लै लो, एक तीली बड़ी एक चंगियाड़ी बड़ी है, एक चिनिंग करोड़ा गंडा नू फूक देगी, पर थोड़ी जी रूह लैके वट के बत्ती बना दियो, तेल घ्यो के जीवे चला दियो, अग ओ मुंह ते बलेगी, पर अग की मजाल नू पूरी नू साड़ सके। कहने ओ दी मौत भी चानन दे के जांदी है। तीसरा बचन, कला लोया पत्थर सटोगे पानी च डुबेगा, लकड़ ना लोया ला दियो ते लोया तर जाएगा, अकलिया तेरिया चतराइया ते माया दे फंदे जमदूत तो डरानगे, जिदन सतगुरु का शब्द नाल हो गया जमदूत भी सेवक बन जाएगा। जैसे किरतास घर जात जल बूंद पर है, किरतास कहते ने कागज में, जैसे किरतास घर जात जल बूंद पर है, किरत संबंध जल मध सावधान है, जैसे कोट पार तूर कनक चिनक पर है, तेल मेल दीपक में बाकी विद्वान है, जैसे लोग गूढ़ जात सलल में दारक ही, कास्त प्रसंग गंग सागर ना मान है, ऐसे जमकाल ब्याल सकल संसार ग्रस है, सतगुरु भेषद ही दस दसां है, सिमरन निरपहता है। मैं ये भी पिछे अवसोड़ क्या कि जिन्हें बाबा दीप सिंह नु पठान ने मगा लिया कि दा बहादुर होगा जी, चलो आप दूजे तरीके जिन्हें क्या भी मैं थोड़ा जरनैल है वे ओनू क्या मैं तेरे ना चैलेंज तेन चैलेंज करना। याद रखियो मौत ने मजाक किया पर जिस अवस्था च बाबा दीप सिंह खेड़ दे पैसन ओ पले कुछ नहीं सी, सिर वढ़वा सकदा है सिर वढ़ सकदा है पर ए गुरमुख मौत दे भय तो इना मुक्त हो चुका है, ए सिर वढ़ा के तली उत्ते रख के चल सकदा है, ओ नहीं चल सकदा। ते बाबा जी ने कहा जदों चलिया इथों दमदमा साहिब तो ज्ञानी ज्ञान सिंह कहिंदा है उथे कह के आया कि ती सुदा कर हेत कर दे महंगे हम जाए कर अरदासा चल पे सिंह जी फतेह जाए। तुसी देखो इन फिर नुकते न सुनो जी सारे कि बाबा जी दे जाने ना सिंह जद लंघ ने शहीदगंज दरबार साहब की परिक्रमा च कभी सोचिया कि ये मौत नु चैलेंज नहीं जमदूत नु चैलेंज नहीं, मैं ओनी देर तक बॉडी चो नहीं निकलना जिन्नी देर तक मैं दरबार साहब नहीं पहुंच जाता। पर वो की सीधी बंदगी थी सिमरन से नाम से हजूर कहने कई जन्मा तो आ रहे हैं ते मौत तेरा खेड़ा निशादी बंदगी करे दा मौत दा पै खत्म हो जाएगा। जन्म जन्म परमत फिरो मिट्यो न जम को त्रास कौ नानक हर भजमना निरपय पावे वास। अगला वचन क्या जतन बहुत मैं कर रहे हो मिट्यो न मन को मान। समाप्ति इस श्लोक से करांगे पर ये श्लोक नेगेटिव अप्रोच नहीं लेना, ये देखिए अरदास है जी करना मैं यत्न करना पे सतगुरु मेनु कृपा कर बचा ला मेरे तो बचिया नहीं जाता पे। सुनियो एक ता है ना जिसके अंतर राज मान सो नरक पाती हो सुवान, इतने दूर करना रह रहा कि यत्न बहुत मैं कर रहे हो मैं बड़े हीले कीते बड़े यत्न कीते बड़ा प्रयत्न कीता पर मिट्यो ना मन को मान। मैं बाहरों किसी नु पता नहीं लगता कि मैं अंदरों किन्ना हंकारी हां दाता, बाहर मैं निम्रता भी वचना झुकना भी हां पर मैं तेन सच दसा इन्ने यत्न करने के बावजूद मेरा हंकार नहीं गया। ये अपने अंदर भी वेदना है जी महाराज पर सतगुरु अंदर तो नहीं जीना है। की यत्न किते पाठ पढ़ियो और वेद विचारियो नवल को अंगम साधे पंच जना सो संग न छुटक्यो अदक अंगुद बाधे। कहने वाहगुरु मैं बड़े यत्न किते तीर्थ वर्त अरदान कर मन में धरे गुमान उसे भी अहंकार आ गया। यत्न बहुत मैं कर रहे हो मिट्यो न मन को मान, अंदर दा अहंकार नहीं मिटिया दुरमत स्यो नानक पद्यो। बड़ी निम्रता है वाहगुरु अहंकार दा ते दुरमत दा बड़ा रिश्ता है, मैं भैड़ी मत च फस गया कृपा करो राख लिहो भगवान हे प्रभु तुसी मेनु कृपा करके रख लो मेरे अंदरों हंकार नहीं जाता पाया। ये असल च गुरु तेग बहादुर सानू तरला लेना सिखा रहे हैं हंकार तो छुटकारा पाना है। यत्न बड़े किते पर टुटिया नहीं, इसे श्लोक नू कल अगे लड़ी च लैके आवांगा। आप बहुत धन्यवाद आप जी।